ਗਰੀਬ ਨਿਵਾਜ ਸਤਿਗੁਰੂ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨੀ ਦਿਨੀ ਲਖਨੌਰ ਸਾਹਿਬ ਦੀ ਧਰਤੀ ਤੇ ਵਿਚਰੇ ਨੇ ਉਹਨਾਂ ਦਿਨਾਂ ਦੇ ਜੋ ਸਤਿਗੁਰੂ ਕਲਗੀਧਰ ਜੀ ਦੇ ਬਿਲਾਸ ਹਨ ਉਹ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਵਿਸਥਾਰ ਸਹਿਤ ਲਿਖ ਰਹੇ ਨੇ। ਕਲਗੀਧਰ ਜੀ ਸ੍ਰੀ ਲਖਨੌਰ ਸਾਹਿਬ ਦੇ ਵਿੱਚ ਕੁਝ ਸਮੇਂ ਲਈ ਟਿਕੇ ਨੇ। ਸਤਿਗੁਰਾਂ ਦੇ ਮਾਤਾ ਗੁਜਰੀ ਜੀ ਔਰ ਦਾਦੀ ਜੀ ਮਾਤਾ ਨਾਨਕੀ ਜੀ ਨਾਲ ਨੇ। ਭਾਈ ਜੇਠੇ ਮਸੰਦ ਦੇ ਘਰ ਠਹਿਰੇ ਹੋਏ ਨੇ। ਲਖਨੌਰ ਸਾਹਿਬ ਦੇ ਜਿੰਨੇ ਬਾਲਕ ਬੱਚੇ ਨੇ ਉਹਨਾਂ ਬੱਚਿਆਂ ਦੇ ਨਾਲ ਸਤਿਗੁਰੂ ਕਲਗੀਧਰ ਜੀ ਖੇਡਦੇ ਨੇ, ਖਿਦੋ ਡੰਡੇ ਦੀ ਖੇਡ ਖੇਡਦੇ ਨੇ, ਪੜੇ ਬੰਨ ਕੇ ਫਿਰ ਦੋ ਜਥੇ ਬਣਾ ਕੇ ਖੇਡਾਂ ਖੇਡਦੇ ਨੇ, ਕਦੇ ਦਰਖਤਾਂ ਤੇ ਚੜਦੇ ਨੇ, ਕਦੇ ਤੇਜ਼ੀ ਨਾਲ ਦੌੜਦੇ ਨੇ, ਏਦਾਂ ਦੇ ਕੌਤਕ ਕਰ ਰਹੇ ਨੇ। ਇਧਰ ਸੈਯਦ ਭੀਖਣ ਸ਼ਾਹ ਜਿਹੜਾ ਪਹਿਲਾਂ ਵੀ ਪਟਨਾ ਸਾਹਿਬ ਗੁਰੂ ਕਲਗੀਧਰ ਦੇ ਦਰਸ਼ਨ ਕਰ ਚੁੱਕਾ ਹੈ ਜਦੋਂ ਸਤਿਗੁਰੂ ਜੀ 3 ਮਹੀਨੇ ਦੇ ਸਨ, ਆਪਣੀ ਅਜ਼ਮਤ ਨਾਲ ਇਹਨੇ ਸਮਝਿਆ ਜਾਣਿਆ ਕਿ ਕਲਗੀਧਰ ਜੀ ਹੁਣ ਸਾਡੇ ਨੇੜੇ ਆਏ ਹੋਏ ਨੇ। ਭੇਵੇ ਦੇ ਨੇੜੇ ਸਿਆਣਾ ਨਗਰ ਹੈ, ਉੱਥੇ ਭੀਖਣ ਸ਼ਾਹ ਜੀ ਰਹਿ ਰਹੇ ਸੀ। ਇਹਨਾਂ ਆਖਿਆ ਕਿ ਕਲਗੀਧਰ ਦੇ ਚਰਨਾਂ ਵਿੱਚ ਜਾ ਕੇ ਮੈਂ ਬੇਨਤੀ ਕਰਕੇ ਆਪਣਾ ਨਗਰ ਬਖਸ਼ਾ ਲਵਾਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਪੰਥ ਦਾ ਰਾਜ ਹੋਣਾ ਹੈ ਤੇ ਉਹਨਾਂ ਦੇ ਪੰਥ ਦੇ ਰਾਜ ਦੇ ਵਿੱਚ ਮੇਰਾ ਨਗਰ ਮੇਰਾ ਟੁਕੜਾ ਬਚਿਆ ਰਹੇ, ਕਿਉਂਕਿ ਕੈਂਥਲ ਦੇ ਨੇੜੇ ਜਿਹੜਾ ਠਸਕਾ ਨਗਰ ਹੈ ਉਹ ਠਸਕਾ ਨਗਰ ਸਾਈ ਮੀਆਂ ਮੀਰ ਜੀ ਨੂੰ ਜਗੀਰ ਵਜੋਂ ਮਿਲਿਆ ਹੋਇਆ ਸੀ ਤੇ ਆਪਣੇ ਨਗਰ ਨੂੰ ਬਚਾਉਣ ਵਾਸਤੇ ਨਾਲੇ ਕਲਗੀਧਰ ਦੇ ਦਰਸ਼ਨਾਂ ਲਈ ਲਖਨੌਰ ਸਾਹਿਬ ਆਏ। ਭਾਨੋ ਖੇੜੀ ਸਾਹਿਬ ਵਾਲੇ ਪਾਵਨ ਸਥਾਨ ਤੇ ਸਾਈ ਮੀਆਂ ਮੀਰ ਨੇ ਕਲਗੀਧਰ ਦੇ ਦਰਸ਼ਨ ਕਰਕੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ, ਸਤਿਗੁਰਾਂ ਨਾਲ ਵਾਰਤਾਲਾਪ ਹੋਈ, ਵਚਨ ਬਿਲਾਸ ਹੋਏ ਤੇ ਬੇਨਤੀ ਕੀਤੀ, ਮਹਾਰਾਜ ਮੇਰਾ ਨਗਰ ਮੇਰਾ ਟੁਕੜਾ ਬਖਸ਼ ਦਿਓ। ਸਤਿਗੁਰਾਂ ਨੇ ਬਚਨ ਕੀਤਾ, ਸਾਈ ਮੀਆਂ ਮੀਰ ਜੀ ਤੁਹਾਡੇ ਨਗਰ ਨੂੰ ਕੋਈ ਨਹੀਂ ਖੋਵੇਗਾ, ਜਿਹੜਾ ਤੁਹਾਡਾ ਨਗਰ ਖੋਵੇਗਾ ਉਹ ਆਪ ਹੀ ਖੋਇਆ ਜਾਏਗਾ। ਇਹ ਬਚਨ ਗੁਰੂ ਕਲਗੀਧਰ ਜੀ ਨੇ ਸਾਈ ਮੀਆਂ ਮੀਰ ਜੀ ਨੂੰ ਕੀਤਾ। ਸਾਈ ਮੀਆਂ ਮੀਰ ਜੀ ਦੀ ਔਲਾਦ ਵੀ ਬਾਅਦ ਵਿੱਚ ਉਸ ਨਗਰ ਤੇ ਰਾਜ ਕਰਦੀ ਰਹੀ, ਹਾਲਾਂਕਿ ਆਲੇ ਦੁਆਲੇ ਸਿੱਖ ਰਿਆਸਤਾਂ ਸਨ, ਕੈਂਥਲ ਰਿਆਸਤ ਵੀ ਸਿੱਖਾਂ ਦੀ ਸੀ, ਜੀਂਦ ਦਾ ਇਲਾਕਾ ਵੀ, ਇੱਧਰ ਪਟਿਆਲੇ ਦਾ ਇਲਾਕਾ ਵੀ, ਚਾਰੇ ਪਾਸੇ ਸਿੱਖ ਰਿਆਸਤਾਂ ਸੀ, ਪਰ ਕਿਸੇ ਸਿੱਖ ਰਾਜੇ ਨੇ ਸਾਈ ਮੀਆਂ ਮੀਰ ਦੇ ਨਗਰ ਨੂੰ ਖੋਇਆ ਨਹੀਂ। ਬਕਾਇਦਾ ਸਾਈ ਮੀਆਂ ਮੀਰ ਦੀ ਜਿਹੜੀ ਅੰਸ ਵੰਸ਼ ਸੀ ਉਹਨਾਂ ਨੂੰ ਆਪਣੇ ਸਰਕਾਰੀ ਖਜ਼ਾਨਿਆਂ ਦੇ ਵਿੱਚੋਂ ਰਾਜ ਪ੍ਰਬੰਧ ਵਿੱਚੋਂ ਖਰਚਾ ਵੀ ਦਿੰਦੇ ਰਹੇ। ਏਦਾਂ ਗੁਰੂ ਕਲਗੀਧਰ ਜੀ ਦੇ ਜਿਹੜੇ ਬਚਨ ਸਨ ਉਹ ਖਾਲਸੇ ਦੇ ਰਾਜ ਭਾਗ ਦੇ ਸਮੇਂ ਵੀ ਅਟਲ ਹੋਏ। ਤੋ ਸਾਈ ਮੀਆਂ ਮੀਰ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਆ ਗਏ ਤੇ ਇਹਨਾਂ ਦੇ ਨਾਲ ਇੱਕ ਪੀਰ ਗਿਆ ਸੀ, ਉਹਦਾ ਨਾਂ ਸੀ ਮੀਰ ਦੀਨ। ਉਹਨੇ ਸੰਸਾ ਕੀਤਾ ਸਾਈ ਮੀਆਂ ਮੀਰ ਨੂੰ, ਕਹਿੰਦਾ ਵੀ ਤੂੰ ਇੱਕ ਹਿੰਦੂ ਬਾਲਕ ਨੂੰ ਕਿਉਂ ਮੱਥਾ ਟੇਕਿਆ, ਏਡਾ ਵੱਡਾ ਪੀਰ ਹੈ ਤੂੰ। ਉਹਨੇ ਜਵਾਬ ਦਿੱਤਾ ਕਿ ਇਹੀ ਖੁਦਾ ਦੇ ਦਰਵਾਜ਼ੇ ਤੇ ਖਲੋਤੇ ਹੁੰਦੇ ਨੇ ਜਦੋਂ ਅਸੀਂ ਉੱਥੇ ਫਰਿਆਦ ਲੈ ਕੇ ਜਾਂਦੇ, ਇਹੀ ਖੁਦਾ ਨੇ ਜਾਂ ਕੋਈ ਹੋਰ ਖੁਦਾ ਹੈ ਅਸੀਂ ਨਹੀਂ ਜਾਣਦੇ, ਗੁਰੂ ਨਾਨਕ ਦੀ ਗੱਦੀ ਦੇ ਜਿਹੜੇ ਮਾਲਕ ਹੁੰਦੇ ਨੇ ਉਹੀ ਖੁਦਾ ਦੇ ਦਰਵਾਜ਼ੇ ਦੇ ਉੱਤੇ ਆ ਕੇ ਸਾਡੇ ਸਾਰੇ ਪੀਰਾਂ ਦੀਆਂ ਫਰਿਆਦਾਂ ਸੁਣਦੇ ਨੇ, ਅੰਦਰ ਜਾ ਕੇ ਫਿਰ ਖੁਦਾ ਨੂੰ ਸੁਣਾਉਂਦੇ ਨੇ, ਅੰਦਰ ਕੋਈ ਦੂਸਰਾ ਖੁਦਾ ਹੈ ਜਾਂ ਇਹੀ ਖੁਦਾ ਨੇ ਇਹ ਨਹੀਂ ਅਸੀਂ ਜਾਣ। ਮੀਰ ਦੀਨ ਵੀ ਸਤਿਗੁਰਾਂ ਦੀ ਮਹਿਮਾ ਸਮਝ ਗਿਆ। ਇਸ ਪ੍ਰਕਾਰ ਨਾਲ ਸ੍ਰੀ ਲਖਨੌਰ ਸਾਹਿਬ, ਜਿਵੇਂ ਸਤਿਗੁਰੂ ਜੀ ਨੇ ਕੁਝ ਹੋਰ ਕੌਤਕ ਕੀਤੇ ਨੇ, ਸਰਵਣ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਅਪਰਮਾਰਤਾ ਕੱਚ ਕੈਨ ਜਿੰਬੀ ਤੀ ਲਖਨੌਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਸ੍ਰੀ ਲਖਨੌਰ ਸਾਹਿਬ ਦੀ ਕੁਝ ਹੋਰ ਵਾਰਤਾ ਵੀ ਆਪ ਜੀ ਨੂੰ ਸੁਣਾਉਂਦਾ ਹਾਂ, ਉੱਥੋਂ ਦੇ ਕੁਝ ਹੋਰ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ, ਜਿਵੇਂ ਸ੍ਰੀ ਲਖਨੌਰ ਸਾਹਿਬ ਦੇ ਵਿੱਚ ਬੀਤੀ ਹੈ, ਜਿਵੇਂ ਸ੍ਰੀ ਲਖਨੌਰ ਸਾਹਿਬ 'ਚ ਸਤਿਗੁਰੂ ਜੀ ਵਿਚਰੇ ਨੇ, ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਰਹੇ ਨੇ, ਉਹ ਸਾਰੀ ਵਾਰਤਾ ਉਹ ਸਾਰਾ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਹਿੰਦੇ ਮੈਂ ਵਰਣਨ ਕਰਦਾ ਹਾਂ। ਆਪ ਸਾਰੀ ਸੰਗਤ ਸਾਰੇ ਸਰੋਤਾ ਜਨ ਪਿਆਰ ਨਾਲ ਧਿਆਨ ਨਾਲ ਸ੍ਰੀ ਲਖਨੌਰ ਸਾਹਿਬ ਦੀ ਕਥਾ ਸਰਵਣ ਕਰੋ।
ਬਲ ਸਰੀਰ ਬ੍ਰਿਧਤ ਗੁਰੂ ਜੋ ਸਭ ਜਗ ਸਿਰ ਮੌਰ।
ਕਲਗੀਧਰ ਜੀ ਦੇ ਸਰੀਰ ਦੇ ਵਿੱਚ ਬਲ ਵੱਧ ਰਿਹਾ, ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਸਮਾਂ ਬੀਤ ਰਿਹਾ, ਸਰੀਰ ਵੀ ਵੱਧ ਰਿਹਾ ਕਲਗੀਧਰ ਦਾ, ਤੇ ਜਿਵੇਂ ਸਰੀਰ ਵੱਧਦਾ ਉਦਾਂ ਸਰੀਰ ਵਿੱਚ ਬਲ ਵੀ ਵੱਧਦਾ, ਤਾਕਤ ਵੀ ਵੱਧਦੀ ਹੈ। ਐਸੇ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੋ ਸਾਰੇ ਜਗਤ ਦੇ ਸਿਰਮੌਰ ਨੇ, ਸਾਰੇ ਜਗਤ ਦੇ ਸ਼੍ਰੋਮਣੀ ਨੇ, ਸਾਰੇ ਜਗਤ ਦੇ ਨਾਥ ਤੇ ਸਵਾਮੀ ਹਨ।
ਕਿਉ ਪਈ ਗ੍ਰਾਮ ਨਨੇੜੀ ਨਿਕਟ ਹੈ ਜੇ,
ਖਾਲਸਾ ਜੀ ਲਖਨੌਰ ਸਾਹਿਬ ਤੋਂ ਹੀ ਕੁਝ ਦੂਰੀ ਤੇ। ਆ ਜਦੋਂ ਆਪਾਂ ਘਨੌਰ ਟੱਪਦੇ ਹਾਂ ਤੇ ਘਨੌਰ ਤੋਂ ਥੋੜਾ ਜਿਹਾ ਅੱਗੇ ਜਾ ਕੇ ਮਰਦਾਪੁਰ ਨਾਮਕ ਇੱਕ ਨਗਰ ਆਉਂਦਾ, ਉੱਥੋਂ ਸੜਕ ਜਾਂਦੀ ਹੈ। ਉੱਥੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਸਥਾਨ ਵੀ ਹੈ ਜੰਡ ਮਘੋਲੀ ਵਿੱਚ, ਜਿਸ ਅਸਥਾਨ ਦਾ ਨਾਂ ਗੁਰਦੁਆਰਾ ਨਥਾਣਾ ਸਾਹਿਬ ਹੈ। ਉਹਦੇ ਬਿਲਕੁਲ ਨੇੜੇ ਇੱਕ ਨਗਰ ਹੈ ਨਨੇੜੀ। ਨਨੇੜੀ ਨਗਰ ਹੈ, ਵਿਚਕਾਰ ਘੱਗਰ ਦਰਿਆ ਵਗਦਾ ਤੇ ਘੱਗਰ ਦਰਿਆ ਪਾਰ ਕਰਕੇ ਥੋੜੀ ਜਿਹੀ ਪੈਂਡਾ ਤੈਅ ਕਰੀਏ ਤੇ ਅੱਗੇ ਲਖਨੌਰ ਸਾਹਿਬ ਨਗਰ ਆ ਜਾਂਦਾ। ਵਿਚਕਾਰ ਦਰਿਆ ਦਾ ਹੀ ਫਾਸਲ ਹੈ ਤੇ ਦਰਿਆ ਦੇ ਕੰਢੇ ਦੇ ਉੱਤੇ, ਘੱਗਰ ਦੇ ਕੰਢੇ ਦੇ ਉੱਤੇ ਉਹ ਨਗਰ ਵਸਿਆ ਹੋਇਆ ਨਨੇੜੀ, ਗ੍ਰਾਮ ਨਨੇੜੀ ਹੈ।
ਘੋਗਾ ਨਾਮ ਮਸੰਦ ਬਸੈ ਤੈ,
ਲਖਨੌਰ ਸਾਹਿਬ ਦੇ ਨੇੜੇ ਆਏ ਨਨੇੜੀ ਨਗਰ। ਤੋ ਨਨੇੜੀ ਨਗਰ ਦੇ ਵਿੱਚ ਇੱਕ ਘੋਗੇ ਨਾਂ ਦਾ ਮਸੰਦ ਰਹਿੰਦਾ ਸੀ, ਗੁਰੂ ਘਰ ਦਾ ਮਸੰਦ ਸੀ। ਉਰੇ ਦਾ ਨਾਂ ਘੋਗਾ ਸੀ। ਘੋਗਾ ਨਾਂ ਦਾ ਇਹ ਮਸੰਦ ਜੋ ਨਨੇੜੀ ਨਗਰ ਦੇ ਵਿੱਚ ਵਸਦਾ, ਇਸ ਨਗਰ ਵਿੱਚ ਰਹਿੰਦਾ ਹੈ।
ਪ੍ਰਥਮ ਗੁਰੂ ਜਬ ਤੀਰਥ ਗਏ, ਤਬ ਸੋ ਮਿਲਿਓ ਤੋ ਟਿਗ ਆਏ।
ਜਦੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦਿਸ਼ਾ ਨੂੰ ਤੀਰਥਾਂ ਦੀ ਯਾਤਰਾ ਤੇ ਗਏ ਨੇ ਨਾ ਨੌਵੇਂ ਪਾਤਸ਼ਾਹ, ਉਦੋਂ ਇਹ ਘੋਗਾ ਮਸੰਦ ਸਤਿਗੁਰਾਂ ਨੂੰ ਮਿਲਿਆ ਸੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਮਹਾਰਾਜ ਨੌਵੇਂ ਪਾਤਸ਼ਾਹ ਜੀ ਤੀਰਥਾਂ ਦਾ ਰਟਨ ਕਰ ਰਹੇ ਸੀ, ਆਪਣੇ ਪਟਿਆਲੇ ਦੇ ਇਲਾਕੇ ਚੋਂ ਵੀ ਲੰਘ ਰਹੇ ਸੀ, ਉਦੋਂ ਹੀ ਇਹ ਘੋਗਾ ਮਸੰਦ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਮਿਲਿਆ ਸੀ।
ਕਿਤਕ ਸਮੇਂ ਰਹਿ ਸੰਗ ਗੁਜ਼ਾਰਾ,
ਉਹ ਘੋਗਾ ਮਸੰਦ ਕੁਝ ਦਿਨ ਸਤਿਗੁਰਾਂ ਦੇ ਨਾਲ ਵੀ ਰਿਹਾ। ਇਹ ਰਹਿਣ ਵਾਲਾ ਨਨੇੜੀ ਪਿੰਡ ਦਾ ਸੀ, ਪਰ ਸਤਿਗੁਰਾਂ ਦੇ ਨਾਲ ਵੀ ਰਿਹਾ ਕਾਫੀ ਸਮਾਂ। ਕੁਝ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਿ ਕੇ ਇਹਨੇ ਬਤੀਤ ਕੀਤਾ।
ਦਰਬ ਲੋਭ ਬੋਰੇ ਦੇ ਮਜਾਰਾ,
ਇਹਦੇ ਮਨ ਵਿੱਚ ਪੈਸੇ ਦਾ ਲਾਲਚ ਵੀ ਸੀ। ਹੈ ਤਾਂ ਮਸੰਦ ਸੀ ਗੁਰੂ ਘਰ ਦਾ, ਗੁਰੂ ਘਰ ਦੀ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਸੀ ਉਹ ਇਕੱਠੀ ਕਰਨ ਦੀ ਜ਼ਿੰਮੇਵਾਰੀ ਇਹਦੀ ਸੀ, ਪਰ ਲਾਲਚੀ ਵੀ ਸੀ ਧਨ ਦਾ। ਦਰਬ ਦਾ ਲਾਲਚੀ ਸੀ, ਧਨ ਦਾ ਲਾਲਚੀ ਵੀ ਸੀ।
ਮਾਤਾ ਗੁਜਰੀ ਕੀ ਇੱਕ ਦਾਸੀ, ਸੇਵਾ ਕਰਤ ਰਹਿਤ ਨਿਤ ਪਾਸੇ।
ਘੋਗੇ ਮਸੰਦ ਨੇ ਉਹਨਾਂ ਦਿਨਾਂ ਵਿੱਚ ਜਦੋਂ ਨੌਵੇਂ ਪਾਤਸ਼ਾਹ ਦੇ ਨਾਲ ਰਹਿ ਰਿਹਾ ਸੀ, ਉਦੋਂ ਇਹਨੇ ਇੱਕ ਖੋਟਾ ਕੰਮ ਕੀਤਾ। ਕੀ ਕੀਤਾ ਕਿ ਮਾਤਾ ਗੁਜਰੀ ਜੀ ਦੀ ਇੱਕ ਦਾਸੀ ਸੀ ਜੋ ਮਾਤਾ ਜੀ ਦੀ ਸੇਵਾ 'ਚ ਹਾਜ਼ਰ ਰਹਿੰਦੀ ਸੀ। ਮਾਤਾ ਗੁਜਰੀ ਦੀ ਇੱਕ ਦਾਸੀ ਸੀ ਜੋ ਹਰ ਵੇਲੇ ਮਾਤਾ ਜੀ ਦੀ ਸੇਵਾ ਕਰਕੇ ਮਾਤਾ ਜੀ ਦੇ ਨਾਲ ਰਹਿੰਦੀ ਸੀ।
ਤੇ ਬਿਰਮਾਏ ਮੁੱਢਲੇ ਗਏ,
ਘੋਗੇ ਮਸੰਦ ਨੇ ਉਹ ਜਿਹੜੀ ਦਾਸੀ ਸੀ ਉਹਨੂੰ ਭਰਮਾ ਲਿਆ ਤੇ ਉਹਨੂੰ ਭਰਮਾ ਕੇ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨੂੰ ਸਤਿਗੁਰਾਂ ਦੇ ਘਰ ਦੇ ਵਿੱਚੋਂ, ਗੁਰੂ ਘਰ ਦੇ ਵਿੱਚੋਂ ਕੱਢ ਕੇ ਲੈ ਗਿਆ।
ਪੁਨ ਪਾਛੇ ਪਛਤਾਵਤ ਪਇਓ,
ਉਹ ਦਾਸੀ ਨੂੰ ਲੈ ਗਿਆ, ਉਹਦੇ ਨਾਲ ਇਹਨੇ ਸ਼ਾਦੀ ਕਰ ਲਈ, ਗੁਰੂ ਸਾਹਿਬ ਜੀ ਕੋਲੋਂ ਆਗਿਆ ਨਹੀਂ ਲਈ, ਸਤਿਗੁਰਾਂ ਤੋਂ ਬਿਨਾਂ ਪੁੱਛਿਆ ਉਹ ਦਾਸੀ ਨੂੰ ਭਰਮਾਇਆ, ਆਪਣੇ ਨਾਲ ਲੈ ਕੇ ਚਲਾ ਗਿਆ। ਗੁਰੂ ਸਾਹਿਬ ਤੋਂ ਵੀ ਬੇਮੁੱਖ ਹੋ ਗਿਆ, ਪਰ ਬਾਅਦ ਵਿੱਚ ਇਹਨੇ ਪਛਤਾਵਾ ਕੀਤਾ ਕਿ ਮੈਂ ਇਹ ਮਾੜਾ ਕੰਮ ਕੀਤਾ। ਕੰਮ ਤਾਂ ਇਹ ਮਾੜਾ ਕਰ ਬੈਠਾ, ਪਰ ਬਾਅਦ ਵਿੱਚ ਇਹਨੇ ਆਪਣੇ ਹਿਰਦੇ ਦੇ ਵਿੱਚ ਪਛਤਾਵਾ ਕੀਤਾ।
ਜਬ ਲਖਨੌਰ ਗੁਰੂ ਚਲੇ ਆਏ, ਸੁਣ ਕਰ ਚੈਤ ਲਿਓ ਬਖਸ਼ਾਏ।
ਜਦੋਂ ਕਲਗੀਧਰ ਜੀ ਸ੍ਰੀ ਲਖਨੌਰ ਸਾਹਿਬ ਆਏ ਨਾ ਚੱਲ ਕੇ, ਉਦੋਂ ਇਹ ਨਨੇੜੀ ਰਹਿੰਦਾ ਸੀ ਘੋਗਾ ਮਸੰਦ। ਇਹਨੇ ਸੋਚਿਆ ਵੀ ਹੁਣ ਨੌਵੇਂ ਪਾਤਸ਼ਾਹ ਜੀ ਦੀ ਜਗ੍ਹਾ ਤੇ ਉਹਨਾਂ ਦੇ ਸਾਹਿਬਜ਼ਾਦੇ ਦਸਵੇਂ ਪਾਤਸ਼ਾਹ ਉਹ ਮੇਰੇ ਨੇੜੇ ਲਖਨੌਰ ਸਾਹਿਬ ਆਏ ਹੋਏ ਨੇ, ਤੇ ਮੈਂ ਜਾ ਕੇ ਉਹਨਾਂ ਕੋਲੋਂ ਆਪਣੀ ਭੁੱਲ ਬਖਸ਼ਾ ਲਵਾਂ। ਪਛਤਾਵਾ ਇਹਦੇ ਮਨ 'ਚ ਬੜਾ ਸੀ, ਪਾਪ ਕਰਮ ਤਾਂ ਕਰ ਬੈਠਾ, ਪਰ ਹੁਣ ਬਖਸ਼ਾਣਾ ਚਾਹੁੰਦਾ ਆਪਣਾ ਆਪ ਕਿ ਕਲਗੀਧਰ ਜੀ ਲਖਨੌਰ ਸਾਹਿਬ ਨੇ ਤੇ ਮੈਂ ਉਹਨਾਂ ਦੇ ਕੋਲ ਜਾ ਕੇ ਆਪਣਾ ਆਪ ਬਖਸ਼ਾ ਲਵਾਂ।
ਖੇਲ ਧੋਤੇ ਬ੍ਰਿੰਦ ਮਿਲ ਬਾਲ,
ਇਹ ਸੋਚ ਕੇ ਘੋਗਾ ਮਸੰਦ ਆਪਣੇ ਪਿੰਡੋਂ ਨਨੇੜੀ ਤੋਂ ਚੱਲਿਆ ਲਖਨੌਰ ਸਾਹਿਬ ਆਇਆ। ਅੱਗੇ ਕਲਗੀਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਲਖਨੌਰ ਸਾਹਿਬ ਦੇ ਬਾਰ ਬਾਰ ਖੁੱਲੀ ਜਗ੍ਹਾ ਸੀ, ਮੈਦਾਨੀ ਇਲਾਕਾ ਸੀ, ਉਹਦੇ ਚ ਗੁਰੂ ਕਲਗੀਧਰ ਜੀ ਕੁਝ ਬੱਚਿਆਂ ਨਾਲ ਬਾਲਕਾਂ ਨਾਲ ਖੇਡ ਰਹੇ ਸਨ।
ਤਹਾਂ ਆਨੰਦਰ ਸੇ ਤਤਕਾਲ,
ਉੱਥੇ ਘੋਗਾ ਮਸੰਦ ਆਇਆ ਤੇ ਆ ਕੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਦਰਸ਼ਨ ਕੀਤੇ।
ਹੱਥ ਜੋੜ ਨਿਜ ਅਰਜ਼ ਗੁਜ਼ਾਰੀ, ਮੈਂ ਮਸੰਦ ਨਿਤ ਗੁਰੇ ਅਨਸਾਰੇ।
ਇਹਨੇ ਹੱਥ ਜੋੜ ਕੇ ਕਲਗੀਧਰ ਦੇ ਚਰਨਾਂ ਵਿੱਚ ਨਾਲੇ ਤਾਂ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਅਰਜ਼ ਕਰਨ ਲੱਗਾ, ਬੇਨਤੀ ਕਰਨ ਲੱਗਾ, ਕਹਿਣ ਲੱਗਾ ਜੀ ਮੈਂ ਗੁਰੂ ਘਰ ਦਾ ਮਸੰਦ ਹਾਂ। ਆਪ ਜੀ ਦੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗਤ ਵਿੱਚ ਮੈਂ ਰਿਹਾ, ਮੈਂ ਗੁਰੂ ਘਰ ਦਾ ਮਸੰਦ ਹਾਂ ਔਰ ਨਿਤ ਗੁਰੂ ਘਰ ਦੇ ਅਨੁਸਾਰੀ ਹਾਂ।
ਆਪ ਬਾਸ ਕੀ ਨਸਲ ਖਨੌਰ,
ਮਹਾਰਾਜ ਜੀ ਤੁਸੀਂ ਇੱਥੇ ਆਏ ਹੋਏ ਹੋ ਤੇ ਆਪ ਜੀ ਨੇ ਇੱਥੇ ਸ੍ਰੀ ਲਖਨੌਰ ਸਾਹਿਬ ਦੇ ਵਿੱਚ ਆਪਣਾ ਨਿਵਾਸ ਰੱਖਿਆ, ਇੱਥੇ ਆਪ ਜੀ ਨੇ ਆਪਣਾ ਨਿਵਾਸ ਕੀਤਾ ਹੋਇਆ।
ਨਹਿਰੇ ਬੇਕੀ ਨੀਕੀ ਠੌਰ,
ਮਹਾਰਾਜ ਜੀ ਜਿੱਥੇ ਆਪ ਜੀ ਰਹਿ ਰਹੇ ਹੋ ਇੱਥੇ ਲਖਨੌਰ ਸਾਹਿਬ ਚ ਨਿਕਾ ਜਿਹਾ ਘਰ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਰਹਿ ਰਹੇ ਸੀ ਨਾ ਭਾਈ ਜੇਠੇ ਮਸੰਦ ਦੇ ਘਰ, ਉਹ ਘਰ ਨਿਕਾ ਜਿਹਾ ਸੀ, ਛੋਟਾ ਜਿਹਾ ਘਰ ਸੀ। ਕਹਿਣ ਲੱਗਾ ਜੀ ਇਹ ਨਿਕਾ ਜਿਹਾ ਘਰ ਹੈ ਜਿੱਥੇ ਤੁਸੀਂ ਰਹਿ ਰਹੇ ਹੋ, ਇਹ ਤੁਹਾਡੇ ਰਹਿਣ ਦੇ ਲਾਇਕ ਥੋੜੀ ਹੈ ਇਹ ਜਗ੍ਹਾ, ਤੁਸੀਂ ਤਾਂ ਖੁੱਲੀਆਂ ਹਵੇਲੀਆਂ ਚ ਰਹਿਣ ਵਾਲੇ ਹੋ, ਸੋਹਣਿਆਂ ਮਹੱਲਾਂ ਵਿੱਚ ਨਿਵਾਸ ਕਰਨ ਵਾਲੇ ਹੋ, ਵੱਡਿਆਂ ਵੱਡਿਆਂ ਨਗਰਾਂ ਵਿੱਚ ਤੁਸੀਂ ਰਹੇ ਹੋ, ਪਟਨਾ ਸਾਹਿਬ ਚ ਤੁਹਾਡਾ ਜਨਮ ਹੋਇਆ ਉੱਥੇ ਤੁਹਾਡਾ ਨਿਵਾਸ ਰਿਹਾ, ਤੇ ਮਹਾਰਾਜ ਇਹ ਲਖਨੌਰ ਸਾਹਿਬ ਜਿੱਥੇ ਹੁਣ ਤੁਸੀਂ ਰਹਿ ਰਹੇ ਹੋ ਨਿਕਾ ਜਿਹਾ ਨਗਰ ਹੈ, ਛੋਟਾ ਜਿਹਾ ਨਗਰ ਹੈ ਤੇ ਛੋਟਾ ਜਿਹਾ ਘਰ ਹੈ ਜਿਹਦੇ ਵਿੱਚ ਤੁਸੀਂ ਰਹਿ ਰਹੇ ਹੋ, ਇਹ ਤੁਹਾਡੇ ਰਹਿਣ ਵਾਸਤੇ ਜਗ੍ਹਾ ਚੰਗੀ ਨਹੀਂ।
ਅਲਪ ਸਥਾਨ ਅਜਰ ਮੈਂ ਜਿਨਕੋ,
ਮਹਾਰਾਜ ਜੀ ਜਿਹੜੇ ਘਰ ਚ ਤੁਸੀਂ ਰਹਿ ਰਹੇ ਹੋ ਵਿਹੜਾ ਵੀ ਨਿਕਾ ਜਿਹਾ, ਤੁਹਾਡੇ ਤਾਂ ਖੇਡਣ ਵਾਸਤੇ ਵੀ ਛੋਟਾ, ਤੁਹਾਨੂੰ ਖੇਡਣ ਵਾਸਤੇ ਘਰੋਂ ਬਾਹਰ ਜਾਣਾ ਪੈਂਦਾ, ਬਾਹਰ ਆਉਣਾ ਪੈਂਦਾ, ਨਿਕਾ ਜਿਹਾ ਵਿਹੜਾ ਹੈ ਇਸ ਘਰ ਦਾ ਜਿੱਥੇ ਆਪ ਜੀ ਰਹਿ ਰਹੇ ਹੋ।
ਕੋਠੇ ਛੱਤ ਛੋਟੇ ਥਲ ਤਿੰਨਕੋ,
ਤੇ ਜਿਹੜੀਆਂ ਕੋਠੇ ਦੀਆਂ ਛੱਤਾਂ ਨੇ ਉਹ ਵੀ ਨੀਵੀਆਂ ਨੀਵੀਆਂ ਨੇ ਤੇ ਨਿੱਕੀਆਂ ਨਿੱਕੀਆਂ ਛੱਤਾਂ ਨੇ, ਵੀ ਤੁਸੀਂ ਜੇ ਕੋਠੇ ਦੀਆਂ ਛੱਤਾਂ ਤੇ ਵੀ ਖੇਡਣਾ ਚਾਹੋ ਤੇ ਖੇਡ ਨਹੀਂ ਸਕਦੇ ਮਹਾਰਾਜ, ਕੋਠੇ ਦੀਆਂ ਛੱਤਾਂ ਵੀ ਛੋਟੀਆਂ ਨੇ ਤੇ ਨੀਵੀਆਂ ਹਨ।
ਮਮ ਘਰ ਮੈਂ ਕਰਨਾ ਕਰ ਚੱਲੋ,
ਮਹਾਰਾਜ ਜੀ ਮੇਰੇ ਘਰ ਚੱਲੋ, ਆਪ ਜੀ ਕਿਰਪਾ ਕਰੋ, ਦਇਆ ਕਰਕੇ ਮੇਰੇ ਘਰ ਚੱਲੋ, ਤੁਹਾਡੀ ਦਇਆ ਨਾਲ ਮੇਰਾ ਘਰ ਬੜਾ ਖੁੱਲਾ, ਵਿਹੜਾ ਵੀ ਬੜਾ ਖੁੱਲਾ, ਕੋਠੇ ਦੀ ਛੱਤ ਬੜੀ ਵੱਡੀ ਹੈ ਤੇ ਤੁਸੀਂ ਆਰਾਮ ਨਾਲ ਉੱਥੇ ਖੇਡ ਸਕਦੇ ਹੋ, ਆਪਣੀ ਲੀਲਾ ਕਰ ਸਕਦੇ ਹੋ, ਮਹਾਰਾਜ ਜੀ ਮੇਰੇ ਤੇ ਕਰੁਣਾ ਕਰੋ, ਦਇਆ ਕਰਕੇ ਤੁਸੀਂ ਮੇਰੇ ਘਰ ਚੱਲੋ,
ਸਮਾਂ ਬਿਤਾਵੋ ਬਸ ਥਲ ਭਲੋ,
ਮੇਰੇ ਘਰ ਚ ਚੱਲ ਕੇ ਤੁਸੀਂ ਸਮਾਂ ਬਤੀਤ ਕਰੋ, ਮੇਰੇ ਘਰ ਦੇ ਵਿੱਚ ਨਿਵਾਸ ਕਰਕੇ ਤੁਸੀਂ ਸਮਾਂ ਬਤੀਤ ਕਰੋ।
ਸੁਣ ਗੁਰ ਕਹਿਤ ਭਾਉਰ ਤੇਰੇ,
ਜਦੋਂ ਘੋਗੇ ਮਸੰਦ ਨੇ ਕਲਗੀਧਰ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਅੱਗੋਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਘੋਗਾ ਜੀ ਜੇ ਤੁਹਾਡੇ ਮਨ ਦਾ ਇਸ ਤਰ੍ਹਾਂ ਭਾਉ ਹੈ, ਤੁਹਾਡੇ ਮਨ ਵਿੱਚ ਸਾਡੇ ਪ੍ਰਤੀ ਇਸ ਤਰ੍ਹਾਂ ਦੀ ਪ੍ਰੀਤ ਤੇ ਪਿਆਰ ਹੈ,
ਚਲ ਹੈ ਪ੍ਰਥਮ ਲੈ ਜਬ ਹੇਰੇ,
ਅਸੀਂ ਪਹਿਲਾਂ ਜਾ ਕੇ ਵੇਖਾਂਗੇ ਤੁਹਾਡੇ ਨਗਰ ਵਿੱਚ ਕਿ ਸਾਨੂੰ ਜਗ੍ਹਾ ਪਸੰਦ ਵੀ ਆਏਗੀ ਕਿ ਨਹੀਂ, ਰਹਿਣ ਨੂੰ ਤਾਂ ਅਸੀਂ ਤੁਹਾਡੇ ਘਰ ਚਲੇ ਜਾਈਏ, ਪਰ ਅਸੀਂ ਪਹਿਲਾਂ ਜਾ ਕੇ ਵੇਖਣਾ ਚਾਹਾਂਗੇ, ਪਹਿਲਾਂ ਜਾ ਕੇ ਅਸੀਂ ਵੇਖਾਂਗੇ,
ਬਿਨ ਅਸਵਾਰੀ ਹੈ ਨਾ ਪਿਆਨਾ,
ਹਾਲੇ ਸਾਡੇ ਕੋਲ ਸਵਾਰੀ ਕੋਈ ਨਹੀਂ, ਜਾਣ ਨੂੰ ਤਾਂ ਅਸੀਂ ਭਾਵੇਂ ਅੱਜ ਹੀ ਚਲੇ ਜਾਂਦੇ ਤੁਹਾਡੇ ਘਰ, ਪਰ ਹਾਲੇ ਸਾਡੇ ਕੋਲ ਅੱਜ ਸਵਾਰੀ ਕੋਈ ਨਹੀਂ। ਮਹਾਰਾਜ ਜੀ ਨੇ ਘੋੜਾ ਮੰਗਵਾਇਆ ਹੋਇਆ ਸੀ ਆਨੰਦਪੁਰ ਸਾਹਿਬ ਤੋਂ, ਮਾਮਾ ਕਿਰਪਾਲ ਚੰਦ ਜੀ ਨੂੰ ਸੁਨੇਹਾ ਭੇਜਿਆ ਹੋਇਆ ਸੀ ਮਾਤਾ ਜੀ ਨੇ ਵੀ ਕਲਗੀਧਰ ਜੀ ਲਈ ਇੱਕ ਸੋਹਣਾ ਵਧੀਆ ਘੋੜਾ ਲੈ ਕੇ ਆਓ, ਇਸ ਕਰਕੇ ਕਲਗੀਧਰ ਜੀ ਘੋੜੇ ਦੀ ਉਡੀਕ ਵਿੱਚ ਵੀ ਸੀ ਤੇ ਮਹਾਰਾਜ ਜੀ ਘੋਗੇ ਮਸੰਦ ਨੂੰ ਕਹਿੰਦੇ ਵੀ ਹਾਲੇ ਅੱਜ ਸਾਡੇ ਕੋਲ ਸਵਾਰੀ ਕੋਈ ਨਹੀਂ ਕਿ ਅਸੀਂ ਆਪਣੀ ਸਵਾਰੀ ਤੇ ਨਾਲ ਜਾ ਕੇ ਤੇਰੇ ਕੋਲ ਜਾ ਕੇ ਵੇਖ ਸਕੀਏ।
ਪਹੁੰਚੇ ਜੰਮੂ ਆਏ ਕਿਕਾਨਾ,
ਜਦੋਂ ਸਾਡਾ ਘੋੜਾ ਆ ਗਿਆ ਆਨੰਦਪੁਰ ਸਾਹਿਬ ਤੋਂ ਸਾਡਾ ਘੋੜਾ ਆ ਰਿਹਾ ਤੇ ਜਦੋਂ ਸਾਡਾ ਘੋੜਾ ਆ ਗਿਆ ਤੇ ਫਿਰ ਅਸੀਂ ਘੋੜੇ ਤੇ ਸਵਾਰ ਹੋ ਕੇ ਚੜੇ ਚੜਾਈ ਆਵਾਂਗੇ ਤੁਹਾਡੇ ਪਿੰਡ ਨਨੇੜੀ ਵਿੱਚ ਆ ਕੇ ਅਸੀਂ ਵੇਖਾਂਗੇ।
ਇਮ ਬਹੁ ਬਾਰ ਆਏ ਘਰ ਪਾਸ ਇਤਲੇ ਚਲਨ ਕਰੈ ਅਰਦਾਸ।
ਏਦਾਂ ਇੱਕ ਵਾਰੀ ਸਤਿਗੁਰਾਂ ਨੇ ਜਵਾਬ ਦੇ ਦਿੱਤਾ। ਹੁਣ ਨੇੜੇ ਸੀ ਵਿੱਚੋਂ ਘੱਗਰ ਦਰਿਆ ਹੀ ਪਾਰ ਕਰਨਾ ਹੁੰਦਾ ਸੀ। ਘੋਗੇ ਮਸੰਦ ਨੇ ਇੱਕ ਦੋ ਦਿਨ ਛੱਡ ਕੇ ਫਿਰ ਚੱਲਿਆ ਜਾਣਾ, ਫਿਰ ਜਾ ਕੇ ਮਹਾਰਾਜ ਜੀ ਨੂੰ ਕਹਿਣਾ, ਮਹਾਰਾਜ ਤੁਸੀਂ ਆਏ ਨਹੀਂ, ਕਿਰਪਾ ਕਰੋ ਮੇਰੇ ਘਰ ਚਰਨ ਪਾਓ। ਹੁਣ ਇਹਨੂੰ ਆਪਣੇ ਪਾਪ ਦਾ ਪਛਤਾਵਾ ਸੀ ਵੀ ਗੁਰੂ ਸਾਹਿਬ ਘਰ ਆਉਣਗੇ ਤੇ ਮੈਂ ਬਖਸ਼ਿਆ ਜਾਵਾਂਗਾ, ਮੈਂ ਗੁਨਾਹ ਕੀਤਾ ਅਪਰਾਧ ਕੀਤਾ ਨੌਵੇਂ ਪਾਤਸ਼ਾਹ ਦੇ ਸਮੇਂ। ਤੋ ਇਹਨੇ ਕਈ ਵਾਰੀ ਜਾ ਕੇ ਸਤਿਗੁਰਾਂ ਨੂੰ ਅਰਦਾਸ ਕਰਨੀ, ਮਹਾਰਾਜ ਜੀ ਨੂੰ ਨਾਲ ਲਿਜਾਣ ਦੀ ਬੇਨਤੀ ਕਰਨੀ।
ਸਤਿਗੁਰ ਨਿਜ ਮਾਤਨ ਸੋ ਕਹੈ।
ਇੱਕ ਦਿਨ ਕਲਗੀਧਰ ਜੀ ਨੇ ਫਿਰ ਆਪਣੇ ਮਾਤਾ ਜੀ ਨੂੰ ਬੇਨਤੀ ਕੀਤੀ। ਜਦੋਂ ਘੋਗੇ ਮਸੰਦ ਨੇ ਇੱਕ ਦੋ ਦਿਨ ਛੱਡ ਕੇ ਰੋਜ਼ ਹੀ ਆਉਣਾ ਜਿੱਥੇ ਸਤਿਗੁਰਾਂ ਨੇ ਖੇਡਦੇ ਹੋਣਾ, ਮਾਤਾ ਜੀ ਉਹਨਾਂ ਕੋਲ ਜਾਂਦਾ ਨਹੀਂ ਸੀ ਸ਼ਰਮ ਦਾ ਮਾਰਾ। ਪਤਾ ਸੀ ਕਿ ਮਾਤਾ ਜੀ ਨੇ ਪਛਾਣ ਲੈਣਾ ਜੇ ਮੈਂ ਉਹਨਾਂ ਦੇ ਕੋਲ ਗਿਆ ਕਿ ਇਹ ਤਾਂ ਉਹੀ ਹੈ ਜਿਹੜਾ ਸਾਡੀ ਦਾਸੀ ਨੂੰ ਲੈ ਕੇ ਗਿਆ ਸੀ। ਮਾਤਾ ਜੀ ਹੁਣਾਂ ਕੋਲ ਜਾਂਦਾ ਨਹੀਂ ਸੀ ਤੇ ਬਾਰ ਬਾਰ ਕਲਗੀਧਰ ਜੀ ਕੋਲ ਹੀ ਆਉਂਦਾ ਸੀ, ਆਉਂਦਾ ਵੀ ਬਾਰ ਬਾਰ ਹੀ ਸੀ ਜਿੱਥੇ ਮਹਾਰਾਜ ਜੀ ਖੇਡਦੇ ਸਨ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮਾਤਾ ਜੀ ਨੂੰ ਕਹਿਣ ਲੱਗੇ,
ਇੱਕ ਮਸੰਦ ਕਹਿ ਮਮ ਕਰ ਰਹਿ।
ਕਹਿਣ ਲੱਗੇ ਕਲਗੀਧਰ ਜੀ ਮਾਤਾ ਜੀ, ਇੱਕ ਇੱਥੋਂ ਨੇੜੇ ਪਿੰਡ ਹੈ ਨਨੇੜੀ, ਉੱਥੋਂ ਦਾ ਇੱਕ ਮਸੰਦ ਹੈ ਘੋਗਾ, ਉਹ ਆਉਂਦਾ ਹੁੰਦਾ ਸਾਡੇ ਕੋਲ ਤੇ ਆ ਕੇ ਸਾਨੂੰ ਕਹਿੰਦਾ ਵੀ ਤੁਸੀਂ ਮੇਰੇ ਘਰ ਰਹੋ, ਮੇਰੇ ਘਰ ਦੇ ਵਿੱਚ ਨਿਵਾਸ ਕਰੋ।
ਥਾਨ ਕੁਸ਼ਾਦ ਸਦਨ ਹੈ ਸੁੰਦਰ।
ਕਹਿੰਦਾ ਵੀ ਮੇਰੇ ਘਰ ਦੀ ਜਿਹੜੀ ਜਗ੍ਹਾ ਉਹ ਖੁੱਲੀ ਡੁੱਲੀ ਜਗ੍ਹਾ, ਵਿਹੜਾ ਖੁੱਲਾ ਹੈ ਤੇ ਬੜਾ ਸੋਹਣਾ ਸੁੰਦਰ ਮਕਾਨ ਬਣਿਆ ਹੋਇਆ।
ਲਿੰਪਨ ਬਣੇ ਵੈਰਿਆਰ ਅੰਦਰ,
ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਲੇਪ ਵੀ ਕੀਤਾ, ਲਪਾਈ ਵੀ ਕੀਤੀ ਹੋਈ ਹੈ, ਬੜਾ ਸੋਹਣਾ ਮਕਾਨ ਉਹ ਕਹਿੰਦਾ ਮੇਰਾ ਬਣਿਆ ਤੇ ਗੁਰੂ ਜੀ ਤੁਸੀਂ ਮੇਰੇ ਮਕਾਨ ਦੇ ਵਿੱਚ ਆ ਕੇ ਠਹਿਰੋ। ਤੇ ਮਾਤਾ ਜੀ ਉਹ ਕਈ ਵਾਰ ਆ ਚੁੱਕਾ ਸਾਡੇ ਕੋਲ, ਕਈ ਵਾਰ ਆ ਕੇ ਸਾਨੂੰ ਬੇਨਤੀ ਕਰਦਾ ਹੈ।
ਸ਼੍ਰੀ ਗੁਜਰੀ ਨੇ ਜਾਣੈ ਤਾਏ।
ਮਾਤਾ ਗੁਜਰੀ ਜੀ ਦੇ ਦਿਮਾਗ ਚੋਂ ਕਈ ਸਾਲਾਂ ਦੀ ਪਹਿਲਾਂ ਦੀ ਗੱਲ ਸੀ, 7-8 ਸਾਲ ਤਾਂ ਮਾਤਾ ਜੀ ਸ੍ਰੀ ਪਟਨਾ ਸਾਹਿਬ ਹੀ ਰਹਿ ਆਏ, ਫਿਰ ਪੂਰਬ ਦਿਸ਼ਾ ਨੂੰ ਜਾਂਦਿਆਂ ਵੀ ਰਸਤੇ ਚ ਸਮਾਂ ਲੱਗਾ ਸੀ। ਤੋ ਮਾਤਾ ਜੀ ਦੇ ਦਿਮਾਗ ਵਿੱਚ ਨਹੀਂ ਸੀ ਵੀ ਇਹ ਘੋਗਾ ਮਸੰਦ ਕੌਣ ਹੈ। ਤੋ ਮਾਤਾ ਜੀ ਨੇ ਉਸ ਵਕਤ ਜੋ ਮਾਤਾ ਜੀ ਉਹਨੂੰ ਜਾਣਦੇ ਹੀ ਨਹੀਂ ਸੀ ਮਸੰਦ ਬਾਰੇ, ਇਸ ਕਰਕੇ ਮਾਤਾ ਜੀ ਬੋਲੇ,
ਸੁੱਤ ਸਨ ਭਨਤ ਚਲਨਿਆ ਬਨਾਈ।
ਮਾਤਾ ਜੀ ਬੋਲੇ ਆਪਣੇ ਸਾਹਿਬਜ਼ਾਦੇ ਕਲਗੀਧਰ ਜੀ ਨੂੰ, ਕਹਿਣ ਲੱਗੇ ਕਲਗੀਧਰ ਜੀ, ਹੁਣ ਆਪਣੇ ਕੋਲ ਜਾਣ ਦਾ ਸਮਾਂ ਨਹੀਂ ਹੈ। ਵੀ ਜੇ ਹੁਣ ਆਪਾਂ ਆਖੀ ਆਪਾਂ ਹੁਣ ਇੱਥੇ ਰਹਿ ਰਹੇ ਹਾਂ, ਇੱਥੇ ਆਪਾਂ ਨੂੰ ਕੋਈ ਸਮੱਸਿਆ ਨਹੀਂ, ਦਿੱਕਤ ਨਹੀਂ ਹੈ, ਤੇ ਹੁਣ ਆਪਣੇ ਕੋਲ ਜਾਣ ਦਾ ਸਮਾਂ ਵੀ ਨਹੀਂ ਹੈ।
ਇਮ ਕੇ ਤਕ ਦਿਨ ਬੀਤੇ ਜਵੈ, ਜਲ ਮੀਠੋ ਲਖਨੋਰ ਨਾ ਸਵੈ।
ਇਹਦਾ ਮਾਤਾ ਜੀ ਨੇ ਨਾ ਕਰ ਦਿੱਤੀ ਜਾਣ ਤੋਂ, ਇਨਕਾਰ ਕਰ ਦਿੱਤਾ ਵੀ ਹੁਣ ਨਹੀਂ ਆਪਾਂ ਜਾਣਾ, ਕਿਉਂਕਿ ਹੁਣ ਤਾਂ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੀ ਵੀ ਤਿਆਰੀ ਕਰੀ ਬੈਠੇ ਹਾਂ ਤੇ ਹੁਣ ਨਹੀਂ ਆਪਾਂ ਜਾਣਾ ਘੋਗੇ ਮਸੰਦ ਦੇ ਘਰ। ਮਾਤਾ ਜੀ ਨੇ ਨਾ ਕਰ ਦਿੱਤੀ। ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਖਾਲਸਾ ਜੀ ਲਖਨੌਰ ਸਾਹਿਬ ਦੇ ਵਿੱਚ ਮਿੱਠਾ ਪਾਣੀ ਨਹੀਂ ਸੀ ਪੀਣ ਨੂੰ, ਲਾਗਿਓਂ ਘੱਗਰ ਵਗਦਾ ਸੀ ਤੇ ਪਾਣੀ ਦਾ ਜਿਹੜਾ ਪ੍ਰਬੰਧ ਸੀ ਉਹ ਖਾਰਾ ਪਾਣੀ ਸੀ, ਪੀਣ ਦੇ ਲਾਇਕ ਨਹੀਂ ਸੀ, ਪੀਣ ਦੇ ਯੋਗ ਨਹੀਂ ਸੀ।
ਪਾਨ ਕਰਤ ਗੁਰ ਕੇਤਕ ਬਾਰੇ।
ਕਲਗੀਧਰ ਜੀ ਜਦੋਂ ਲਖਨੌਰ ਸਾਹਿਬ ਰਹਿ ਰਹੇ ਸੀ ਨਾ, ਤੇ ਕਈ ਵਾਰ ਜਦੋਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਣੀ ਪੀਣਾ,
ਕਹੇ ਐ ਖਾਰੀ ਏ ਬਾਰੇ,
ਕਲਗੀਧਰ ਨੇ ਵਿੱਚੇ ਹੀ ਛੱਡ ਦੇਣਾ ਪਾਣੀ, ਥੋੜਾ ਜਿਹਾ ਪੀ ਲੈਣਾ ਤੇ ਬਾਕੀ ਛੱਡ ਕੇ ਕਹਿਣਾ, ਮਾਤਾ ਖਾਰਾ ਹੈ ਪਾਣੀ, ਇਹ ਪੀਣ ਵਾਲਾ ਪਾਣੀ ਥੋੜੀ ਹੈ, ਮਾਤਾ ਇਹ ਖਾਰਾ ਪਾਣੀ ਹੈ। ਏਦਾਂ ਕਲਗੀਧਰ ਜੀ ਨੇ ਕਹਿ ਦੇਣਾ,
ਆਛੋ ਸਵਾਦ ਨਾ ਪੀਵਨ ਬਿਖੈ,
ਪਾਣੀ ਪੀਣ ਦੇ ਲਾਇਕ ਨਹੀਂ, ਇਹਦਾ ਸਵਾਦ ਹੀ ਨਹੀਂ ਆਉਂਦਾ। ਮਾਤਾ ਜੀ ਜਿਹਾ ਪੀਤਾ ਜਿਹਾ ਨਾ ਪੀਤਾ ਏਦਾਂ ਲੱਗਦਾ ਵੀ ਇਹਦਾ ਬੇਸਵਾਦਾ ਜਿਹਾ ਪਾਣੀ ਹੈ, ਖਾਰਾ ਪਾਣੀ ਹੈ, ਇਹ ਪੀਣ ਦੇ ਲਾਇਕ ਨਹੀਂ, ਇਹਦਾ ਸਵਾਦ ਚੰਗਾ ਨਹੀਂ।
ਬਦ ਰਹਿਆਂ ਕੋ ਕੋਪ ਨਾ ਪਿਖੈ,
ਮਾਤਾ ਜੀ ਇੱਥੇ ਕੋਈ ਨੇੜੇ ਤੇੜੇ ਮਿੱਠਾ ਖੂਹ ਵੀ ਕੋਈ ਨਹੀਂ ਜਿੱਥੋਂ ਪਾਣੀ ਭਰ ਕੇ ਲੈ ਆਈਏ, ਪਤਾ ਨੀ ਇਹ ਕਿਹੋ ਜਿਹਾ ਪਿੰਡ ਹੈ ਜਿੱਥੇ ਤੁਸੀਂ ਸਾਨੂੰ ਲਿਆਂਦਾ। ਇੱਥੇ ਤਾਂ ਪੀਣ ਜੋਗੇ ਖਾਰਾ ਪਾਣੀ ਆ, ਪੀਣ ਦੇ ਲਾਇਕ ਪਾਣੀ ਨਹੀਂ ਹੈ। ਮਿੱਠਾ ਖੂਹ ਵੀ ਨੇੜੇ ਤੇੜੇ ਕੋਈ ਨਜ਼ਰ ਨਹੀਂ ਆਉਂਦਾ।
ਸੁਣ ਗੁਜਰੀ ਚਿਤ ਚਿੰਤ ਉਪਾਵੈ, ਅਸਨੇ ਹੋਏ ਅਪਰ ਥਲ ਜਾਵੇ।
ਕਲਗੀ ਧਰ ਨੇ ਕਹਿਣਾ ਨਾ ਵੀ ਪਾਣੀ ਖਾਰਾ, ਮਾਤਾ ਜੀ ਸਾਨੂੰ ਸਵਾਦ ਨੀ ਲੱਗਦਾ ਪਾਣੀ। ਤੋ ਮਾਤਾ ਜੀ ਦੇ ਮਨ ਚ ਬੜਾ ਫਿਕਰ ਹੋਣਾ, ਮਾਤਾ ਜੀ ਦੇ ਮਨ ਚ ਚਿੰਤਾ ਹੋਣੀ। ਚਿੰਤਾ ਕਿਸ ਗੱਲ ਦੀ ਹੋਣੀ ਕਿ ਮਾਤਾ ਜੀ ਨੇ ਸੋਚਣਾ ਵੀ ਕਿਤੇ ਖਾਰਾ ਪਾਣੀ ਕਹਿ ਕੇ ਵੀ ਇਹ ਸਾਡੇ ਪੀਣ ਦੇ ਲਾਇਕ ਨਹੀਂ, ਕਿਤੇ ਜਗ੍ਹਾ ਛੱਡ ਕੇ ਹੋਰ ਹੀ ਨਾ ਕਿਤੇ ਚਲੇ ਜਾਣ, ਵੀ ਅਸੀਂ ਰਹਿਣਾ ਹੀ ਨਹੀਂ ਇੱਥੇ। ਮਾਤਾ ਜੀ ਨਹੀਂ ਸੀ ਚਾਹੁੰਦੇ ਵੀ ਇੱਥੋਂ ਵਾਪਸ ਕਿਤੇ ਹੋਰ ਜਾਈਏ, ਮਾਤਾ ਜੀ ਲਖਨੌਰ ਸਾਹਿਬ ਹੀ ਰਹਿਣਾ ਚਾਹੁੰਦੇ ਸੀ। ਪਰ ਜਦੋਂ ਮਹਾਰਾਜ ਜੀ ਨੇ ਕਹਿਣਾ ਪਾਣੀ ਬੇਸਵਾਦ ਦਾ ਖਾਰਾ ਹੈ, ਪੀਣ ਦੇ ਲਾਇਕ ਨਹੀਂ ਹੈ, ਤੋ ਮਾਤਾ ਜੀ ਦੇ ਮਨ ਦੇ ਵਿੱਚ ਚਿੰਤਾ ਆਉਣੀ ਕਿਤੇ ਐਸਾ ਨਾ ਹੋਵੇ ਕਿ ਕਲਗੀਧਰ ਜੀ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਚਲੇ ਜਾਣ।
ਜੇਠੇ ਸੰਗ ਬੂਝਣਾ ਠਾਨੇ।
ਇੱਕ ਦਿਨ ਮਾਤਾ ਗੁਜਰੀ ਜੀ ਭਾਈ ਜੇਠੇ ਨੂੰ ਪੁੱਛਣ ਲੱਗੇ, ਜਿਨ੍ਹਾਂ ਦੇ ਘਰ ਠਹਿਰੇ ਹੋਏ ਸੀ, ਮਸੰਦ ਸੀ ਜੇਠਾ, ਭਾਈ ਜੇਠੇ ਨੂੰ ਪੁੱਛਣ ਲੱਗੇ
ਕੋ ਹੈ ਕਿਨੇ ਕਿਤ ਪਾਨੇ।
ਪੁੱਛਣ ਲੱਗੇ ਭਾਈ ਜੇਠਾ ਜੀ ਇਹ ਦੱਸੋ ਵੀ ਇੱਥੇ ਨੇੜੇ ਤੇੜੇ ਕੋਈ ਸਵਾਦੀ ਪਾਣੀ, ਮਿੱਠਾ ਪਾਣੀ ਪੀਣ ਨੂੰ ਹੈ? ਕਿਉਂਕਿ ਕਲਗੀਧਰ ਨੂੰ ਇੱਥੋਂ ਦਾ ਪਾਣੀ ਚੰਗਾ ਨਹੀਂ ਲੱਗਦਾ, ਕਹਿੰਦੇ ਖਾਰਾ ਪਾਣੀ ਹੈ, ਬੇਸਵਾਦਾ ਪਾਣੀ ਹੈ, ਤੇ ਇੱਥੇ ਨੇੜੇ ਤੇੜੇ ਕੋਈ ਮਿੱਠੇ ਖੂਹ ਦਾ ਪਾਣੀ ਹੋਵੇ।
ਰੁਚੈ ਨਹੀਂ ਇਹ ਸਾਹਿਬ ਜ਼ਾਦੇ, ਸਭ ਕੋ ਲਗਾ ਨਹੀਂ ਕੁਛ ਸਵਾਦੇ।
ਇਹ ਪਾਣੀ ਸਾਡੇ ਸਾਹਿਬਜ਼ਾਦੇ ਨੂੰ ਵੀ ਚੰਗਾ ਨਹੀਂ ਲੱਗਦਾ ਤੇ ਸਾਨੂੰ ਵੀ ਨਹੀਂ ਚੰਗਾ ਲੱਗਦਾ। ਵੀ ਕੱਲਾ ਸਾਡੇ ਸਾਹਿਬਜ਼ਾਦੇ ਨੂੰ ਨਹੀਂ, ਇਹ ਪਾਣੀ ਸਾਨੂੰ ਵੀ ਚੰਗਾ ਨਹੀਂ ਲੱਗਦਾ, ਬੇਸਵਾਦਾ। ਮਾਤਾ ਜੀ ਮਾਤਾ ਨਾਨਕੀ ਜੀ ਨੂੰ ਵੀ ਇਹ ਪਾਣੀ ਚੰਗਾ ਨਹੀਂ ਲੱਗਦਾ।
ਜੋਰ ਹੱਥ ਤਿੰਨ ਪਨਿਓ ਸੁਣਾਈ, ਕਿਰਪਾ ਤੁਮਾਰੀ ਜੇ ਹੋਏ ਜਾਏ।
ਭਾਈ ਜੇਠੇ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗਾ, ਮਾਤਾ ਜੀ ਹਾਂ ਜੇ ਤੁਹਾਡੀ ਕਿਰਪਾ ਹੋ ਜਾਏ, ਮਾਤਾ ਜੀ ਤੁਸੀਂ ਗੁਰੂ ਕੇ ਮਹਿਲ ਹੋ, ਗੁਰੂ ਕੇ ਧਰਮ ਸੁਪਤਨੀ ਹੋ, ਤੁਸੀਂ ਜੇ ਕਿਰਪਾ ਕਰ ਦਿਓ, ਦਇਆ ਕਰ ਦਿਓ।
ਮਨੋ ਬਾਕ ਤੋਂ ਮਿੱਠੋ ਹੋਏ,
ਤੁਸੀਂ ਬਚਨ ਕਰ ਦਿਓ ਤੇ ਇਥੋਂ ਦਾ ਜਿਹੜਾ ਖਾਰਾ ਪਾਣੀ ਹੈ ਉਹ ਮਿੱਠਾ ਹੋ ਸਕਦਾ। ਜਿਹੜਾ ਖਾਰਾ ਪਾਣੀ ਤੁਹਾਡੇ ਬਚਨਾਂ ਨਾਲ ਮਿੱਠਾ ਹੋ ਸਕਦਾ ਹੈ। ਮਾਤਾ ਜੀ ਜੇ ਪਟਨਾ ਸਾਹਿਬ ਦੇ ਵਿੱਚ ਮਿੱਠੇ ਖੂਹ ਵਾਲਾ ਪਾਣੀ ਤੁਹਾਡੇ ਬਚਨਾਂ ਨਾਲ ਖਾਰਾ ਹੋ ਸਕਦਾ ਹੈ, ਤੇ ਤੁਹਾਡੇ ਬਚਨਾਂ ਨਾਲ ਖਾਰੇ ਖੂਹ ਦਾ ਪਾਣੀ ਮਿੱਠਾ ਵੀ ਤਾਂ ਹੋ ਸਕਦਾ ਹੈ, ਬਚਨ ਨੇ ਤੁਹਾਡੇ। ਮਾਤਾ ਜੀ ਜੇ ਤੁਸੀਂ ਕਿਰਪਾ ਕਰ ਦਿਓ, ਤੁਹਾਡੇ ਬਚਨਾਂ ਦੇ ਨਾਲ ਇਹ ਪਾਣੀ ਮਿੱਠਾ ਹੋ ਸਕਦਾ ਹੈ।
ਪਾਨ ਕਰੇ ਸਵਾਦਿਲ ਸਭ ਕੋਈ,
ਤੁਹਾਡਾ ਉਪਕਾਰ ਹੋਵੇਗਾ ਸਾਰਿਆਂ ਤੇ, ਨਾਲੇ ਤੁਹਾਨੂੰ ਵੀ ਛਕਣ ਨੂੰ ਮਿੱਠਾ ਜਲ ਮਿਲੇਗਾ ਔਰ ਸਾਰਿਆਂ ਨੂੰ ਸਵਾਦੀ ਪਾਣੀ ਪੀਣ ਨੂੰ ਮਿਲੇਗਾ।
ਕਿਸੇ ਕੋਬ ਤੇ ਮਦਰ ਨਾ ਹੈ।
ਉਦਾਂ ਜੇ ਮਾਤਾ ਜੀ ਤੁਸੀਂ ਕਹੋ ਵੀ ਇੱਥੇ ਕਿਸੇ ਖੂਹ ਦਾ ਪਾਣੀ ਮਿੱਠਾ, ਉਹ ਕੋਈ ਨੀ, ਪਾਣੀ ਸਾਰੇ ਪਾਸੇ ਇੱਕੋ ਜਿਹਾ, ਇਹੋ ਜਿਹਾ ਹੀ ਹੈ ਸਾਰੇ ਪਾਸੇ, ਹਰ ਜਗ੍ਹਾ ਤੇ ਕੌੜਾ ਹੀ ਪਾਣੀ, ਖਾਰਾ ਹੀ ਪਾਣੀ ਹੈ।
ਇਹ ਬੇਨਤੀ ਸਗਰੇ ਨਰਕ ਹੈ,
ਤੇ ਇਹ ਬੇਨਤੀ ਮੈਂ ਕੱਲਾ ਨਹੀਂ ਕਰਦਾ, ਸਾਰੇ ਨਗਰਾਂ ਦੀ, ਜਿਹੜਾ ਸਾਰਾ ਨਗਰ ਹੈ ਸਾਡਾ, ਸਾਰਿਆਂ ਦੀ ਇਹੀ ਤਾਂਘ ਹੈ। ਮਾਤਾ ਜੀ ਇੱਥੋਂ ਤੱਕ ਵੀ ਜਿਹੜੇ ਨੇੜੇ ਤੇੜੇ ਪਿੰਡ ਨੇ ਨਾ, ਉਹਨਾਂ ਵਿੱਚ ਵੀ ਜਿੰਨੇ ਖੂਹ ਨੇ ਖਾਰੇ ਪਾਣੀ ਦੇ ਨੇ, ਮਿੱਠਾ ਪਾਣੀ ਕਿਤੇ ਵੀ ਪੀਣ ਦੇ ਲਾਇਕ ਨਹੀਂ ਹੈ। ਇਸ ਕਰਕੇ ਮਾਤਾ ਜੀ ਸਾਰਿਆਂ ਤੇ ਤੁਹਾਡਾ ਬੜਾ ਅਹਿਸਾਨ ਹੋਵੇਗਾ, ਕਿਰਪਾ ਹੋਵੇਗੀ ਜੇ ਤੁਸੀਂ ਕਿਰਪਾ ਕਰਕੇ ਬਚਨ ਕਰ ਦਿਓ।
ਹੁਣ ਗੁਜਰੀ ਨੇ ਮਜਾਨਿਓ ਪਾਨੇ।
ਮਾਤਾ ਜੀ ਸਮਝ ਗਏ ਸੁਣ ਕੇ ਭਾਈ ਜੇਠੇ ਦੀ ਬੇਨਤੀ। ਹਾਲੇ ਕੁਝ ਦਿਨ ਹੀ ਹੋਏ ਸੀ ਮਾਤਾ ਜੀ ਹੁਣਾਂ ਨੂੰ ਲਖਨੌਰ ਸਾਹਿਬ ਆਇਆ, ਜਦੋਂ ਦਾ ਇਹ ਬਚਨ ਹੈ, ਤੇ ਮਾਤਾ ਜੀ ਉਸ ਵੇਲੇ ਸਮਝ ਗਏ ਵੀ ਇੱਥੇ ਕਿਤੇ ਮਿੱਠਾ ਪਾਣੀ ਪੀਣ ਨੂੰ ਨਹੀਂ ਮਿਲਣਾ।
ਨੰਦਨ ਦਿਸ਼ਤੇ ਚਿੰਤ ਮਾਨੇ,
ਪਰ ਆਪਣੇ ਪੁੱਤਰ ਦੀ ਚਿੰਤਾ ਬੜੀ ਸੀ ਵੀ ਕਿਤੇ ਪਾਣੀ ਮਿੱਠਾ ਨਾ ਮਿਲਿਆ ਤੇ ਕਲਗੀਧਰ ਕਹਿਣ ਮੈਂ ਰਹਿਣਾ ਹੀ ਨਹੀਂ ਇੱਥੇ, ਸਾਨੂੰ ਤਾਂ ਹੁਕਮ ਹੈ ਵੀ ਇੱਥੇ ਲਖਨੌਰ ਸਾਹਿਬ ਰਹਿਣਾ, ਤੇ ਇਹ ਕਿਤੇ ਆਖਣ ਪਾਣੀ ਖਾਰਾ, ਅਸੀਂ ਇੱਥੇ ਰਹਿਣਾ ਹੀ ਨਹੀਂ, ਆਨੰਦਪੁਰ ਸਾਹਿਬ ਜਾਣ ਨੂੰ ਜਿੱਦ ਕਰਨ ਲੱਗ ਪੈਣ। ਇਸ ਕਰਕੇ ਮਾਤਾ ਦੇ ਮਨ ਵਿੱਚ ਬੜੀ ਚਿੰਤਾ ਹੈ।
ਬਹੁਰ ਗ੍ਰਾਮ ਕੇ ਜੇ ਨਰ ਨਾਰੇ, ਸਭ ਪੀਵਤ ਖਾਰੀ ਅਸ ਬਾਰੇ।
ਫਿਰ ਦੂਜੀ ਸਮੱਸਿਆ ਇਹ ਵੀ ਹੈ ਵੀ ਸਾਰੇ ਪਿੰਡ ਦੇ ਜਿਹੜੇ ਲੋਕ ਨੇ, ਨਰ ਨਾਰੀਆਂ ਨੇ, ਸਾਰੇ ਖਾਰਾ ਪਾਣੀ ਪੀਂਦੇ, ਇਹ ਸਾਰੇ ਪਿੰਡ ਦੇ ਲੋਕ ਹੀ, ਕਿਸੇ ਨੂੰ ਵੀ ਪੀਣ ਨੂੰ ਮਿੱਠਾ ਪਾਣੀ ਨਹੀਂ ਮਿਲਦਾ, ਸਾਰਿਆਂ ਨੂੰ ਪੀਣ ਵਾਸਤੇ ਖਾਰਾ ਪਾਣੀ ਮਿਲਦਾ ਹੈ।
ਕਹਿ ਜੇਠੇ ਕੋ ਪੰਚ ਬੁਲਾਏ।
ਇੱਕ ਦਿਨ ਮਾਤਾ ਜੀ ਨੇ ਵਿਚਾਰ ਕੀਤੀ ਤੇ ਵਿਚਾਰ ਕਰਕੇ ਭਾਈ ਜੇਠੇ ਨੂੰ ਹੁਕਮ ਲਾਇਆ, ਆਖਿਆ ਭਾਈ ਜੇਠਾ ਜੀ ਏਦਾਂ ਕਰੋ, ਜਿਹੜੇ ਤੁਹਾਡੇ ਪਿੰਡ ਦੇ ਪੰਚ ਨੇ ਉਹਨਾਂ ਪੰਚਾਂ ਨੂੰ ਸੱਦੋ, ਜਿਹੜੇ ਸਾਰੇ ਪਿੰਡ ਦਾ ਪ੍ਰਬੰਧ ਚਲਾਉਂਦੇ ਨੇ ਉਹਨਾਂ ਪੰਚਾਂ ਨੂੰ ਸਾਡੇ ਕੋਲ ਸੱਦ ਕੇ ਬੁਲਾ ਕੇ ਲਿਆਓ।
ਮਿਲ ਮਾਨਵ ਪਹੁੰਚੇ ਸਮਦਾਏ।
ਮਾਤਾ ਜੀ ਦਾ ਹੁਕਮ ਸੁਣਦਿਆਂ ਭਾਈ ਜੇਠਾ ਜੀ ਨਗਰ ਦੇ ਜਿਹੜੇ ਪੰਚ ਸੀ ਉਹਨਾਂ ਨੂੰ ਲੈ ਆਏ, ਹੋਰ ਵੀ ਕਈ ਬੰਦੇ ਇਕੱਠੇ ਹੋਏ ਪੰਚਾਂ ਦੇ ਨਾਲ, ਉਹ ਸਾਰੇ ਇਕੱਠੇ ਹੋ ਕੇ ਮਾਤਾ ਜੀ ਕੋਲ ਚੱਲ ਕੇ ਆਏ।
ਉੱਠ ਮਾਤਾ ਘਰ ਵਹਿਰ ਸਿਧਾਰੇ।
ਮਾਤਾ ਜੀ ਆਪਣੇ ਆਸਣ ਤੋਂ ਜਿੱਥੇ ਮਾਤਾ ਜੀ ਬਿਰਾਜਦੇ ਸਨ ਉਸ ਆਸਣ ਤੋਂ ਬਾਹਰ ਚੱਲ ਕੇ ਆਏ ਜਿੱਥੇ ਉਹ ਪੰਚਾਇਤ ਆਈ ਬੈਠੀ ਸੀ। ਸਾਰੇ ਲਖਨੌਰ ਨਗਰ ਦੀ ਜਿਹੜੀ ਪੰਚਾਇਤ ਹੈ, ਪੰਚ ਨੇ ਉਹ ਆਏ ਬੈਠੇ ਸਨ, ਉਹਨਾਂ ਕੋਲ ਆਏ ਮਾਤਾ ਜੀ ਨਾਲ।
ਅਵਨੀ ਤਹਾਂ ਸਮੀਪ ਨਿਆਰੇ।
ਬਾਹਰ ਆਏ ਤੇ ਬਾਹਰ ਆ ਕੇ ਨੇੜੇ ਖਾਲੀ ਜਗ੍ਹਾ ਵੇਖੀ, ਬੜੀ ਸੁੰਦਰ ਖਾਲੀ ਜਗ੍ਹਾ, ਉਹ ਮਾਤਾ ਜੀ ਨੇ ਵੇਖੀ ਨੇੜੇ।
ਕਰ ਕੀ ਇਸ਼ਾਰਤ ਕਰਤ ਬਤਾਏ, ਨਿਕਸੈ ਜਲ ਮੀਠੋ ਇਸ ਥਾਏ।
ਮਾਤਾ ਜੀ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਤੇ ਇਸ਼ਾਰਾ ਕਰਕੇ ਹੱਥ ਦੇ ਨਾਲ ਆਖਿਆ ਵੀ ਆਹ ਜਗ੍ਹਾ ਹੈ, ਸਾਰੀ ਪੰਚਾਇਤ ਨੂੰ ਕਿਹਾ ਕਿ ਆਹ ਜਗ੍ਹਾ ਹੈ, ਜੇ ਇੱਥੇ ਤੁਸੀਂ ਖੁਦਾਈ ਕਰਕੇ ਖੂਹ ਪੁੱਟੋ ਤੇ ਇਥੋਂ ਮਿੱਠਾ ਪਾਣੀ ਨਿਕਲੇਗਾ।
ਕਰ ਉਪਾਏ ਕੋ ਲਿਓ ਨਿਕਾਸੀ।
ਤੁਸੀਂ ਉਪਾਅ ਕਰੋ, ਯਤਨ ਕਰੋ, ਸਾਰੇ ਪਿੰਡ ਵਾਲੇ ਸਾਰੀ ਪੰਚਾਇਤ ਰਲ ਕੇ ਇਸ ਜਗ੍ਹਾ ਦੇ ਉੱਤੋਂ ਖੁਦਾਈ ਕਰੋ, ਉਪਾਅ ਕਰੋ, ਇਹਦੇ ਥੱਲਿਓਂ ਮਿੱਠਾ ਪਾਣੀ ਪੀਣ ਨੂੰ ਸਾਰਿਆਂ ਨੂੰ ਮਿਲੇਗਾ, ਪ੍ਰਾਪਤ ਹੋਵੇਗਾ।
ਨਰ ਨਾਰਨ ਪੀਵੇਂ ਸੁਖ ਵਾਸੀ ਸੁਖ ਰਾਸੀ।
ਸਾਰੇ ਨਰ ਨਾਰੀਆਂ ਨੂੰ ਪੀਣ ਨੂੰ ਸੁਖਦਾਈ ਪਾਣੀ, ਮਿੱਠਾ ਪਾਣੀ ਪੀਣ ਨੂੰ ਮਿਲੇਗਾ।
ਸੁਨ ਪੰਚ ਕਰ ਜੋਰ ਬਖਾਨੇ, ਨਿਸ਼ਚੈ ਹਿਆ ਮਦਰ ਹੋਏ ਪਾਨੇ।
ਪੰਚਾਂ ਨੇ ਮਾਤਾ ਜੀ ਦਾ ਬਚਨ ਸੁਣਿਆ ਤੇ ਸੁਣ ਕੇ ਜਿਹੜੇ ਉਹ ਪੰਚ ਸੀ ਪੰਚਾਇਤ ਸੀ ਹੱਥ ਜੋੜ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਇਹਦੇ ਚ ਅਸੀਂ ਕੋਈ ਸ਼ੰਕਾ ਨਹੀਂ ਕਰਦੇ ਵੀ ਇੱਥੋਂ ਪਾਣੀ ਮਿੱਠਾ ਨਿਕਲੇਗਾ ਜਾਂ ਨਹੀਂ ਨਿਕਲੇਗਾ, ਨਿਸ਼ਚੇ ਅਸੀਂ ਮੰਨਦੇ ਹਾਂ ਤੁਹਾਡੇ ਬਚਨਾਂ ਤੇ, ਸਾਨੂੰ ਭਰੋਸਾ ਹੈ ਕਿ ਇਸ ਜਗ੍ਹਾ ਤੋਂ ਮਿੱਠਾ ਪਾਣੀ ਨਿਕਲੇਗਾ।
ਬਾਕ ਆਪ ਕੋ ਨਿਸ਼ਫਲ ਨਾਹੀ।
ਅਸੀਂ ਜਾਣਦੇ ਹਾਂ ਕਿ ਤੁਹਾਡਾ ਕੋਈ ਵੀ ਬਚਨ ਨਿਸ਼ਫਲ ਨਹੀਂ ਜਾਂਦਾ।
ਅਗਰ ਉਹ ਗ੍ਰਾਮ ਪਾਨ ਸੁਖ ਪਾਏ,
ਨਾਲੇ ਸਾਰੇ ਪਿੰਡ ਦਾ ਇਹਦੇ ਚ ਭਲਾ, ਜੇ ਇੱਥੋਂ ਪਾਣੀ ਮਿੱਠਾ ਨਿਕਲ ਆਵੇ ਸਾਰਾ ਨਗਰ ਇੱਥੋਂ ਪਾਣੀ ਪੀਵੇਗਾ।
ਤੋ ਲੱਗਾ ਮਨ ਕੀ ਸਮਰੱਥ, ਤਬੈ ਬਣੇ ਜਬ ਤਨ ਹੋਏ ਹੱਥ।
ਮਾਤਾ ਜੀ ਖੂਹ ਲਾਣ ਦੀ ਸਮਰੱਥਾ ਵੀ ਤਾਂ ਹੁੰਦੀ ਹੈ ਜੇ ਹੱਥ ਵਿੱਚ ਪੈਸੇ ਹੋਣ, ਧਨ ਤੋਂ ਬਿਨਾਂ ਮਾਤਾ ਜੀ ਖੂਹ ਕਿਵੇਂ ਲੱਗੇਗਾ। ਮਜ਼ਦੂਰ ਲਾਣੇ ਨੇ, ਇੱਟਾਂ ਚੜਾਣੀਆਂ ਨੇ, ਆਵੇ ਪੁਜਾਣੇ ਨੇ, ਬੜੀ ਮਿਹਨਤ ਕਰਨੀ ਪੈਂਦੀ ਹੈ ਖੂਹ ਲਾਣ ਵਾਸਤੇ, ਤੇ ਮਾਤਾ ਜੀ ਪੈਸਾ ਸਾਡੇ ਕੋਲ ਹੈ ਨਹੀਂ, ਰੁਪਈਏ ਸਾਡੇ ਹੱਥ ਵਿੱਚ ਹੈ ਨਹੀਂ ਜਿਹਦੇ ਨਾਲ ਅਸੀਂ ਖੂਹ ਲਾ ਸਕੀਏ।
ਕਰੈ ਬਟੋਰਨ ਸਭ ਤੇ ਜਬੈ।
ਨਾਲੇ ਇੱਕ ਦਿਨ ਵਿੱਚ ਖੂਹ ਨਹੀਂ ਲੱਗਣਾ, ਪੈਸਿਆਂ ਦੀ ਵੀ ਜਿਹੜੀ ਗੱਲ ਹੈ ਸਾਨੂੰ ਸਾਰੇ ਪਿੰਡ ਚੋਂ ਗ੍ਰਾਹੀ ਕਰਨੀ ਪੈਣੀ ਤੇ ਨੇੜੇ ਦੇ ਪਿੰਡਾਂ ਵਿੱਚ ਵੀ ਜਾਣਾ ਪੈਣਾ ਤੇ ਹੌਲੇ ਹੌਲੇ ਕਰਕੇ ਅਸੀਂ ਪੈਸੇ ਇਕੱਠੇ ਕਰਾਂਗੇ।
ਸਨੇ ਸਨੇ ਹੋਏ ਸਕ ਹੈ ਤਬੈ।
ਪੈਸੇ ਵੀ ਕੋਈ ਦੋ ਚਾਰ ਦਿਨਾਂ ਚ ਇਕੱਠੇ ਨਹੀਂ ਹੋਣੇ ਖੂਹ ਲਾਣ ਵਾਸਤੇ, ਹੋ ਸਕਦਾ ਮਹੀਨਾ ਲੱਗ ਜੇ, ਡੇਢ ਮਹੀਨਾ ਲੱਗ ਜੇ, ਪੈਸੇ ਇਕੱਠੇ ਕਰਦਿਆਂ ਕਰਦਿਆਂ ਕਾਫੀ ਸਮਾਂ ਮਾਤਾ ਜੀ ਲੱਗ ਜਾਏਗਾ।
ਥੋੜੇ ਸਦਨ ਸੋ ਤਨ ਤੇ ਹੀਨ।
ਲਖਨੌਰ ਸਾਹਿਬ ਬਿਲਕੁਲ ਛੋਟਾ ਜਿਹਾ ਪਿੰਡ ਸੀ, ਤਾਂ ਹੀ ਤੇ ਘੋਗਾ ਮਸੰਦ ਵੀ ਕਹਿੰਦਾ ਸੀ ਮਹਾਰਾਜ ਜੀ ਇੱਥੇ ਤੁਹਾਡੇ ਰਹਿਣ ਦੀ ਜਗ੍ਹਾ, ਛੋਟਾ ਜਿਹਾ ਨਗਰ ਸੀ। ਕਹਿੰਦੇ ਮਹਾਰਾਜ ਮਾਤਾ ਜੀ ਸਾਡਾ ਪਿੰਡ ਬਿਲਕੁਲ ਛੋਟਾ ਜਿਹਾ, ਥੋੜੇ ਜੇ ਘਰ ਨੇ ਤੇ ਜਿਹੜੇ ਘਰ ਨੇ ਥੋੜੇ ਜੋ ਵੀ ਧਨ ਤੋਂ ਹੀਣੇ ਨੇ, ਉਹ ਵੀ ਵਿਚਾਰੇ ਦਾਨ ਨਹੀਂ ਕਰ ਸਕਦੇ, ਆਪਣਾ ਗੁਜ਼ਾਰਾ ਮਸਾਂ ਚਲਾਉਂਦੇ ਨੇ।
ਅਬੈ ਕਹਾਂ ਕਰ ਸਕੈ ਜੇ ਦੀਨ।
ਤੇ ਮਾਤਾ ਜੀ ਹੁਣ ਅਸੀਂ ਸਾਰੇ ਕੀ ਕਰ ਸਕਦੇ ਆ, ਹਾਲੇ ਤਾਂ ਸਾਡੇ ਲਈ ਸਮੱਸਿਆ ਕਿ ਅਸੀਂ ਖੂਹ ਲਾਣ ਦੀ ਸਮਰੱਥਾ ਨਹੀਂ ਰੱਖਦੇ।
ਸ਼੍ਰੀ ਗੁਜਰੀ ਸੁਣ ਕਰਨਾ ਛਾਏ।
ਜਦੋਂ ਮਾਤਾ ਜੀ ਨੇ ਵੇਖਿਆ ਵੀ ਇਹ ਗਰੀਬ ਨੇ ਦੀਨ ਨੇ ਤੇ ਇਹਨਾਂ ਦੀ ਬੇਨਤੀ ਸੁਣ ਕੇ ਮਾਤਾ ਜੀ ਦੇ ਮਨ ਚ ਦਇਆ ਆ ਗਈ, ਮਾਤਾ ਜੀ ਦਾ ਹਿਰਦਾ ਕਰੁਣਾ ਰਸ ਵਿੱਚ ਆ ਗਿਆ ਤੇ ਕਰੁਣਾ ਦੇ ਵਿੱਚ ਭਰੇ ਹੋਏ ਮਾਤਾ ਜੀ
ਸਭਨ ਸਾਤਿਮ ਕਯੋ ਬਜਾਏ,
ਸਾਰਿਆਂ ਨੂੰ ਜਿੰਨੀ ਪੰਚਾਇਤ ਸੀ ਸਭ ਨੂੰ ਮਾਤਾ ਜੀ ਬੋਲੇ। ਮਾਤਾ ਗੁਜਰੀ ਜੀ ਕਹਿਣ ਲੱਗੇ,
ਲੱਗਿਓ ਕੂਪ ਆਗੇ ਕੋ ਹਿਆ,
ਮਾਤਾ ਜੀ ਕਹਿਣ ਲੱਗੇ ਭਾਈ ਫਿਕਰ ਨਾ ਕਰੋ, ਇੱਥੇ ਖੂਹ ਪਹਿਲਾਂ ਹੀ ਲੱਗਾ ਹੋਇਆ, ਜਿੱਥੇ ਅਸੀਂ ਇਸ਼ਾਰਾ ਕਰ ਰਹੇ ਹਾਂ ਨਾ ਇੱਥੇ ਖੂਹ ਪਹਿਲਾਂ ਹੀ ਥੱਲੇ ਲੱਗਾ ਹੋਇਆ।
ਕੀਤੀ ਉਹ ਸਮਾਂ ਪਿਛਾਰੀ ਮਾਂ,
ਪਰ ਸਮਾਂ ਬਹੁਤ ਬੀਤ ਗਿਆ ਖੂਹ ਲੱਗੇ ਨੂੰ, ਪਿੱਛੋਂ ਬਹੁਤ ਜ਼ਿਆਦਾ ਸਮਾਂ ਬੀਤ ਚੁੱਕਾ।
ਪੂਰੇ ਹੋ ਗਏ ਮ੍ਰਿਤ ਕਾ ਸਾਥ, ਇੱਕ ਮਿਹਨਤ ਕੀਜੈ ਨਿਜ ਹਾਥ,
ਇੱਥੇ ਖੂਹ ਪਹਿਲਾਂ ਹੀ ਲੱਗਾ ਹੋਇਆ, ਸਮਾਂ ਬਹੁਤ ਬੀਤ ਗਿਆ ਤੇ ਮਿੱਟੀ ਪੈਣ ਕਰਕੇ ਉਹ ਖੂਹ ਪੂਰਿਆ ਗਿਆ, ਖੂਹ ਇੱਥੇ ਥੱਲੇ ਹੈ ਪਰ ਮਿੱਟੀ ਪੈਣ ਕਰਕੇ ਸਮਾਂ ਜ਼ਿਆਦਾ ਬੀਤ ਗਿਆ ਤੇ ਮਿੱਟੀ ਪੈਂਦਿਆਂ ਪੈਂਦਿਆਂ ਖੂਹ ਪੂਰਿਆ ਗਿਆ ਤੇ ਤੁਸੀਂ ਏਦਾਂ ਕਰੋ, ਮਿਹਨਤ ਤਾਂ ਕਰ ਸਕਦੇ ਹੋ ਤਾਂ ਤੁਹਾਡੇ ਹੱਥਾਂ 'ਚ ਹੈ ਨਾ, ਪੈਸਾ ਨਹੀਂ ਲਾ ਸਕਦੇ ਚਲੋ ਤੁਹਾਡੀ ਮਜਬੂਰੀ ਉਹ ਵੀ ਗੱਲ ਛੱਡੋ, ਇੱਥੇ ਖੂਹ ਪਹਿਲਾਂ ਹੀ ਲੱਗਾ ਹੋਇਆ, ਬਸ ਤੁਸੀਂ ਮਿਹਨਤ ਕਰਕੇ ਵਿੱਚੋਂ ਮਿੱਟੀ ਕੱਢਣੀ ਹੈ ਥੱਲਿਓ, ਮਿੱਟੀ ਕੱਢ ਕੇ ਤੁਸੀਂ ਮਿਹਨਤ ਆਪਣੇ ਹੱਥਾਂ ਨਾਲ ਕਰ ਲਓ।
ਰਾਹਕ ਬ੍ਰਿੰਦ ਆਜ ਲੱਗ ਜਾਈਏ,
ਅੱਜ ਹੀ ਤੁਸੀਂ ਸਾਰੇ ਜ਼ਿਮੀਦਾਰ ਜਿੰਨੇ ਪਿੰਡ ਦੇ ਨਿਵਾਸੀ ਸਾਰੇ ਇਕੱਠੇ ਹੋ ਕੇ ਲੱਗ ਜਾਓ ਤੇ ਇਹਦੇ ਵਿੱਚ ਜਿੰਨੀ ਮਿੱਟੀ ਹੈ ਉਹ ਬਾਹਰ ਕੱਢ ਦਿਓ।
ਕਰ ਤੁਰਨ ਤਾਂ ਸਕਲ ਖਨਈਏ,
ਔਰ ਛੇਤੀ ਨਾਲ ਜਿੰਨੀ ਜਲਦੀ ਹੋ ਸਕੇ ਇਹਦੇ ਵਿੱਚੋਂ ਮਿੱਟੀ ਬਾਹਰ ਕੱਢ ਦਿਓ।
ਮਦਰ ਨੀਰ ਕੋ ਸੁਖ ਸਭ ਪਾਓ,
ਜਦੋਂ ਤੁਸੀਂ ਮਿੱਟੀ ਕੱਢੋਗੇ ਇਹਦੇ ਵਿੱਚੋਂ ਥੱਲਿਓ ਮਿੱਠਾ ਪਾਣੀ ਨਿਕਲੇਗਾ, ਨਿਰਮਲ ਮਿੱਠਾ ਜਲ ਤੁਹਾਡੇ ਸਾਰਿਆਂ ਦੇ ਛਕਣ ਵਾਸਤੇ, ਸਭ ਦੇ ਪੀਣ ਵਾਸਤੇ ਮਿੱਠਾ ਜਲ ਨਿਕਲੇਗਾ।
ਮਮ ਨੰਦਨ ਕੋ ਪ੍ਰਥਮ ਪਿਆਓ,
ਜਿਹੜਾ ਪਾਣੀ ਪਹਿਲਾਂ ਥੱਲਿਓ ਨਿਕਲੇਗਾ ਨਾ ਤੇ ਸਭ ਤੋਂ ਪਹਿਲਾਂ ਉਹ ਪਾਣੀ ਛਾਣ ਕੇ ਮਿੱਠਾ ਜਲ ਥੱਲਿਓ ਜਿਹੜਾ ਨਿਕਲੇਗਾ ਸਭ ਤੋਂ ਪਹਿਲਾਂ ਮੇਰੇ ਪੁੱਤਰ ਨੂੰ ਪਿਲਾਉਣਾ, ਮੇਰੇ ਸਾਹਿਬਜ਼ਾਦੇ ਨੂੰ ਸਭ ਤੋਂ ਪਹਿਲਾਂ ਉਹ ਜਲ ਛਕਾਉਣਾ ਹੈ।
ਤਿਆਰ ਤੇ ਹਵਲ ਕਰ ਅਬ ਲਿਆਓ, ਕਰ ਅਰਦਾਸ ਬ੍ਰਿੰਦ ਬਰਤਾਓ।
ਮਾਤਾ ਜੀ ਨੇ ਮਰਿਆਦਾ ਵੀ ਦੱਸੀ, ਆਖਿਆ ਵੀ ਹੁਣ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਓ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਫਿਰ ਇੱਥੇ ਅਰਦਾਸ ਕਰੋ, ਅਰਦਾਸ ਕਰੋ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਣਾਂ ਵਿੱਚ, ਵੱਡਿਆਂ ਸਤਿਗੁਰਾਂ ਦੇ ਚਰਣਾਂ ਵਿੱਚ ਅਰਦਾਸ ਕਰਕੇ ਫਿਰ ਉਹ ਦੇਗ ਵਰਤਾ ਦਿਓ।
ਸ਼੍ਰੀ ਨਾਨਕ ਜੀ ਹੋਏ ਸਹਾਏ, ਸਿਮਰੋ ਨਾਮ ਬਿਘਨ ਗਨ ਜਾਏ।
ਧੰਨ ਗੁਰੂ ਨਾਨਕ ਸਾਹਿਬ ਜੀ ਸਹਾਇਤਾ ਕਰਨਗੇ, ਖੂਹ ਥੱਲਿਓ ਨਿਕਲ ਆਏਗਾ, ਪਾਣੀ ਥੱਲਿਓ ਨਿਕਲ ਆਏਗਾ, ਗੁਰੂ ਨਾਨਕ ਸਾਹਿਬ ਸਹਾਇਤਾ ਕਰਨਗੇ, ਜਿੰਨੇ ਬਿਘਨ ਨੇ ਸਾਰੇ ਬਿਘਨਾਂ ਦਾ ਨਾਸ ਹੋ ਜਾਏਗਾ। ਮਹਾਰਾਜ ਜੀ ਦਾ ਸਿਮਰਨ ਕਰੋ।
ਸੁਣ ਸਭ ਕੇ ਚਿੱਤ ਚੋਂਪ ਬਡੇਰੇ,
ਮਾਤਾ ਜੀ ਦੇ ਬਚਨ ਸੁਣ ਕੇ ਸਾਰਿਆਂ ਨੂੰ ਚਾਉ ਚੜ ਗਿਆ ਵੀ ਹੁਣ ਖੂਹ ਲਾਣ ਦੀ ਲੋੜ ਵੀ ਕੋਈ ਨੀ, ਲੱਗਾ ਲਗਾਇਆ ਮਿਲ ਰਿਹਾ, ਬਸ ਵਿੱਚੋਂ ਮਿੱਟੀ ਕੱਢਣੀ ਹੈ। ਤੋ ਉਸ ਵਕਤ ਸਾਰੇ ਸੁਣ ਕੇ ਬੜੇ ਚੌਂਪ ਵਿੱਚ ਚਾਓ ਵਿੱਚ ਆ ਗਏ।
ਜਹਿਤ ਬਿਲੋ ਕਿਉ ਗਨ ਤਿਸ ਬੇਰੇ,
ਹੁਣ ਸਾਰੇ ਚਾਹੁੰਦੇ ਨੇ ਉੱਥੇ ਛੇਤੀ ਨਾਲ ਥੱਲੇ ਮਿੱਟੀ ਪੁੱਟ ਕੇ ਖੂਹ ਵੇਖਣਾ ਚਾਹੁੰਦੇ ਨੇ।
ਜਿਮ ਮਾਤਾ ਸ਼ੁਭ ਬਾਤ ਬਖਾਨੇ, ਮੇਲ ਪੰਚਨ ਨਰ ਗਨ ਤਿਮ ਠਾਨੇ।
ਜਿਵੇਂ ਮਾਤਾ ਜੀ ਨੇ ਬਚਨ ਕਿਹਾ ਸੀ ਪੰਚਾਂ ਨੂੰ, ਪੰਚਾਇਤ ਨੂੰ ਬੁਲਾਇਆ ਨਾ ਪਹਿਲਾਂ, ਫਿਰ ਪੰਚਾਇਤ ਨੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਭਾਈ ਜੇ ਤੁਸੀਂ ਮਿੱਠਾ ਪਾਣੀ ਪੀਣਾ ਚਾਹੁੰਦੇ ਹੋ, ਖਾਰੇ ਪਾਣੀ ਤੋਂ ਸਾਰੀ ਤੰਗ ਸੀ, ਜੇ ਮਿੱਠਾ ਤੇ ਵਧੀਆ ਨਿਰਮਲ ਜਲ ਪੀਣਾ ਚਾਹੁੰਦੇ ਹੋ ਤੇ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ, ਸਾਰੇ ਇਕੱਠੇ ਹੋ ਜਾਓ। ਮਾਤਾ ਜੀ ਨੇ ਜਗ੍ਹਾ ਦੱਸ ਦਿੱਤੀ ਹੈ, ਉਸ ਜਗ੍ਹਾ ਤੇ ਖੁਦਾਈ ਹੋਵੇਗੀ, ਥੱਲਿਓ ਮਿੱਠਾ ਜਲ ਨਿਕਲੇਗਾ।
ਪੰਚਾਮ੍ਰਿਤ ਤਤਕਾਲ ਕਰਾਏ,
ਪਹਿਲਾਂ ਸਾਰੇ ਇਕੱਠੇ ਹੋ ਗਏ, ਫਿਰ ਕੜਾ ਪ੍ਰਸ਼ਾਦ ਦੀ ਦੇਗ ਇਹਨਾਂ ਨੇ ਤਿਆਰ ਕੀਤੀ।
ਭਾਵੇਂ ਅਰਦਾਸ ਦੀਨ ਵਰਤਾਏ,
ਅਰਦਾਸ ਕੀਤੀ ਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਚ ਵਰਤਾ ਦਿੱਤੀ।
ਨਾਮ ਸਿਮਰ ਸ਼੍ਰੀ ਨਾਨਕ ਕੇਰਾ, ਖਨਣ ਲੱਗੇ ਨਰਗਨ ਤਿਸ ਬੇਰਾ।
ਪਹਿਲਾ ਟੱਕ ਲਾਇਆ, ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਸਿਮਰਿਆ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਜਪਦਿਆਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦਿਆਂ ਨਾਲੇ ਖੁਦਾਈ ਕਰੀ ਜਾਂਦੇ ਨੇ, ਨਾਲੇ ਗੁਰੂ ਨਾਨਕ ਸਾਹਿਬ ਦਾ ਨਾਂ ਜਪਦੇ ਨੇ।
ਬੋਲੇ ਸੋਨਿਆ ਨਾਮ ਸਿਮਰ ਸ਼੍ਰੀ ਨਾਨਕ ਕੇਰਾ, ਕਨ ਲਗੇ ਨਰ ਗਨ ਤਿਸ ਬੇਰਾ।
ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਸਿਮਰ ਕੇ ਖੁਦਾਈ ਸ਼ੁਰੂ ਕਰ ਦਿੱਤੀ, ਖੂਹ ਦੀ ਖੁਦਾਈ ਆਰੰਭ ਕਰ ਦਿੱਤੀ।
ਕਾ ਕੇਤਕ ਜਬੈ ਨਿਕਾਰੇ,
ਜਦੋਂ ਥੋੜੀ ਜੀ ਮਿੱਟੀ ਉਤੋਂ ਦੀ ਥੱਲਿਓ ਦੀ ਕੱਢ ਕੇ ਬਾਹਰ ਲੈ ਕੇ ਆਏ।
ਅਨੁਤ ਖੂਬ ਕੀ ਮਣੈ ਨਿਆਰੇ,
ਜਦੋਂ ਥੋੜੀ ਜੀ ਮਿੱਟੀ ਪੁੱਟੀ ਤੇ ਵੇਖਿਆ ਵੀ ਥੱਲੇ ਖੂਹ ਦੀ ਚਿਣਾਈ ਹੋਈ ਹੋਈ, ਖੂਹ ਨਿਕਲ ਆਇਆ ਥੱਲਿਓ ਤੇ ਖੂਹ ਦੀ ਕਹਿੰਦੇ ਜਿਹੜੀ ਮਣੀ ਸੀ ਉਹ ਨਿਕਲ ਆਈ।
ਉਦਤ ਭਏ ਸਭ ਖੋਦਨ ਕਰੇ,
ਖੁਸ਼ ਹੋ ਗਏ ਵੀ ਵਾਕਈ ਖੂਹ ਬਣਿਆ ਹੋਇਆ। ਹੋਰ ਖੁਸ਼ੀ ਦੇ ਨਾਲ ਚਾਉ ਦੇ ਨਾਲ ਵਿੱਚੋਂ ਮਿੱਟੀ ਬਾਹਰ ਕੱਢਣ ਲੱਗੇ।
ਨਿਕਾਸ ਮਾਟੀ ਕੋ ਧਰੇ,
ਔਰ ਮਿੱਟੀ ਕੱਢ ਕੱਢ ਕੇ ਬਾਹਰ ਸੁੱਟੀ ਜਾਂਦੇ ਨੇ।
ਸਕਲ ਗ੍ਰਾਮ ਕੇ ਨਰ ਮਿਲ ਗਏ,
ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਮਿਲ ਕੇ ਸੇਵਾ ਕਰ ਰਹੇ ਨੇ।
ਤੂਰਨ ਕਾਰ ਕਰਤ ਸੋ ਭਏ,
ਬੜੀ ਛੇਤੀ ਨਾਲ ਮਿੱਟੀ ਦੀ ਖੁਦਾਈ ਕਰਦੇ ਨੇ।
ਦੇਵਸ ਤੀਸਰੇ ਕੀਨਸ ਤਿਆਰੇ, ਨਿਕਸਿਓ ਮਦਰ ਤਬੈ ਬਰਬਾਰੇ।
ਤਿੰਨ ਦਿਨ ਬੀਤ ਗਏ ਮਿੱਟੀ ਦੀ ਖੁਦਾਈ ਕਰਦਿਆਂ। ਬੜਾ ਡੂੰਘਾ ਖੂਹ ਹੈ ਲਖਨੌਰ ਸਾਹਿਬ, ਅੱਜ ਵੀ ਉਹ ਖੂਹ ਮੌਜੂਦ ਹੈ ਤੇ ਡੂੰਘਾ ਖੂਹ ਹੈ। ਕਹਿੰਦੇ ਤਿੰਨ ਦਿਨ ਬੀਤ ਗਏ ਵਿੱਚੋਂ ਮਿੱਟੀ ਕੱਢਦਿਆਂ ਕੱਢਦਿਆਂ, ਤੇ ਤੀਸਰੇ ਦਿਨ ਕਹਿੰਦੇ ਥੱਲਿਓਂ ਨਿਰਮਲ ਜਲ ਦਾ ਫੁਹਾਰਾ ਚਸ਼ਮਾ ਉਹ ਥੱਲਿਓਂ ਫੁੱਟ ਆਇਆ। ਨਿਰਮਲ ਜਲ ਦਾ ਫੁਹਾਰਾ ਥੱਲਿਓ ਫੁੱਟ ਆਇਆ।
ਸਤਿਗੁਰ ਕੇ ਸਮੀਪ ਲੈ ਆਏ,
ਸਤਿਗੁਰੂ ਜੀ ਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਨਿਰਮਲ ਜਲ ਨਿਕਲਿਆ ਨਾ ਥੱਲਿਓ, ਉਹ ਕਟੋਰੇ ਵਿੱਚ ਭਰ ਕੇ ਇੱਕ ਬਰਤਨ ਚ ਭਰ ਕੇ ਸਭ ਤੋਂ ਪਹਿਲਾਂ ਉਹ ਜਲ ਬਾਜਾਂ ਵਾਲੇ ਕਲਗੀਧਰ ਜੀ ਕੋਲ ਭਰ ਕੇ ਲੈ ਕੇ ਆਏ।
ਪਾਨ ਕੀਨਿਆ ਛੋਬਰ ਅਰਖਾਏ,
ਕਲਗੀਧਰ ਨੇ ਉਹ ਜਲ ਛਕਿਆ ਤੇ ਛਕ ਕੇ ਕਹਿੰਦੇ ਵੀ ਬੜਾ ਮਿੱਠਾ ਜਲ ਹੈ।
ਬੋਲੇ
ਕਲਗੀਧਰ ਨਿਰਮਲ ਪਾਤਸ਼ਾਹ ਜੀ ਨੇ ਨਿਰਮਲ ਜਲ ਛਕਿਆ ਤੇ ਛਕ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਖਿਲਨਰ ਪੀਅਸ ਪਾਨੇ,
ਫਿਰ ਬਾਕੀਆਂ ਨੇ ਛਕਿਆ, ਪਹਿਲਾਂ ਮਹਾਰਾਜ ਜੀ ਨੇ ਛਕਿਆ ਜਲ, ਫਿਰ ਬਾਕੀ ਜਿੰਨੇ ਸਿੱਖ ਸੀ ਹੋਰ ਨਗਰ ਨਿਵਾਸੀ ਸੀ ਸਾਰਿਆਂ ਨੇ ਜਲ ਪੀਤਾ।
ਮਹਿਮਾਨੀ ਮਹਿਦਮਾਨੀ,
ਜਲ ਛਕ ਕੇ ਸਾਰੇ ਆਨੰਦਿਤ ਹੋ ਗਏ, ਸਭ ਨੇ ਗੁਰੂ ਘਰ ਦੀ ਮਹਿਮਾ ਜਾਣੀ, ਮਾਤਾ ਜੀ ਦੇ ਬਚਨਾਂ ਦਾ ਪ੍ਰਤਾਪ ਜਾਣਿਆ।
ਗੁਰ ਕੋ ਕੂਪ ਨਾਮ ਤਿਸ ਭਇਓ, ਅਬ ਲਗ ਹੈ ਮਦਰ ਜਲ ਤੀਓ।
ਕਹਿੰਦੇ ਉਹ ਖੂਹ ਜਿਸ ਖੂਹ ਨੂੰ ਮਾਤਾ ਜੀ ਦੀ ਆਗਿਆ ਨਾਲ ਪਿੰਡ ਵਾਲਿਆਂ ਨੇ ਲਾਇਆ, ਲੱਗਾ ਪਹਿਲਾਂ ਅਸੀਂ ਖੁਦਾਈ ਕੀਤੀ ਹੈ, ਉਸ ਖੂਹ ਦਾ ਨਾਮ ਪੈ ਗਿਆ ਗੁਰੂ ਕਾ ਖੂਹ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਖੂਹ ਅੱਜ ਵੀ ਉੱਥੇ ਮੌਜੂਦ ਹੈ, ਦਾਸ ਨੇ ਵੀ ਦਰਸ਼ਨ ਕੀਤੇ ਨੇ। ਉਹ ਖੂਹ ਸ੍ਰੀ ਲਖਨੌਰ ਸਾਹਿਬ ਦੀ ਧਰਤੀ ਤੇ ਅੱਜ ਵੀ ਗੁਰੂ ਕਾ ਦਰਬਾਰ ਦੇ ਬਿਲਕੁਲ ਬਾਰ ਬਾਰ ਸਾਹਮਣੇ ਉਹ ਖੂਹ ਹੈ ਜਿੱਥੇ ਮਾਤਾ ਜੀ ਨੇ ਆਪ ਆਪਣੀ ਆਗਿਆ ਨਾਲ ਉਹ ਖੂਹ ਲਵਾਇਆ। ਅੱਜ ਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਖੂਹ ਉੱਥੇ ਮੌਜੂਦ ਹੈ, ਹਾਜ਼ਰ ਹੈ।
ਜੋ ਪਈ ਮਾਤਲਤਾ ਮਾਤੁਲ ਕੀ ਪ੍ਰਤੀਕ ਨਾ ਨਰਤੇ।
ਸਮਾਂ ਬੀਤਦਾ ਗਿਆ, ਉਧਰ ਹੁਣ ਮਾਮਾ ਕਿਰਪਾਲ ਚੰਦ ਜੀ ਦੀ ਉਡੀਕ ਹੋ ਰਹੀ ਹੈ, ਕਿਉਂਕਿ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਆਨੰਦਪੁਰ ਸਾਹਿਬ ਚਲੇ ਜਾਓ, ਤੇ ਮਾਤਾ ਜੀ ਨੇ ਸੁਨੇਹਾ ਭੇਜਿਆ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਉਹ ਸਵਾਰੀਆਂ ਲੈ ਕੇ ਆ ਜਾਣ, ਸਾਧਨ ਲੈ ਕੇ ਆ ਜਾਣ ਤੇ ਇੱਥੋਂ ਚੱਲੀਏ। ਤੋ ਮਾਮਾ ਕਿਰਪਾਲ ਚੰਦ ਜੀ ਦੀ ਉਸ ਵੇਲੇ ਉਡੀਕ ਕਰ ਰਹੇ ਨੇ ਮਾਤਾ ਜੀ ਹੁਣੀ।
ਕਦੇ ਆਵੇਂ ਚੱਲ ਆਨੰਦਪੁਰ ਤੇ,
ਕਲਗੀਧਰ ਜੀ ਵੀ ਉਡੀਕਦੇ ਨੇ ਕਿ ਕਦੋਂ ਆਉਣਗੇ ਮਾਮਾ ਕਿਰਪਾਲ ਚੰਦ ਜੀ ਤੇ ਕਦੋਂ ਅਸੀਂ ਇੱਥੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਜਾਵਾਂਗੇ।
ਆਯਾਦਕ ਸਮੱਗਰੀ ਲਿਆਵਾਂ,
ਘੋੜਾ ਲੈ ਕੇ ਆਉਣਾ ਉਹਨਾਂ ਸਾਡੇ ਵਾਸਤੇ, ਅਸੀਂ ਘੋੜੇ ਤੇ ਸਵਾਰ ਹੋਣਾ, ਹੋਰ ਵੀ ਸਮੱਗਰੀਆਂ ਲੈ ਕੇ ਆਉਣੀਆਂ ਨੇ।
ਜਬ ਖੀਰ ਕੋ ਵੈਰ ਸਿਧਾਵਾਂ,
ਕਲਗੀਧਰ ਜੀ ਸੋਚਦੇ ਨੇ ਵੀ ਜਦੋਂ ਘੋੜਾ ਲਿਆਉਣਗੇ ਨਾ ਮਾਮਾ ਜੀ ਤੇ ਸਭ ਤੋਂ ਪਹਿਲਾਂ ਘੋੜੇ ਤੇ ਚੜ ਕੇ ਅਸੀਂ ਸ਼ਿਕਾਰ ਖੇਡਣ ਜਾਵਾਂਗੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੋਂ ਘੋੜ ਸਵਾਰੀ ਵੀ ਆਰੰਭ ਇੱਥੋਂ ਹੀ ਕੀਤੀ ਹੈ। ਪਹਿਲਾਂ ਪਾਲਕੀ ਚ ਬਾਲ ਰੂਪ ਚ ਸੀ ਨਾ, ਤੇ ਪਾਲਕੀ ਚ ਮਹਾਰਾਜ ਜੀ ਚੱਲਦੇ ਸੀ, ਤੇ ਇੱਥੇ ਹੁਣ ਸ਼ੌਂਕ ਹੈ ਘੋੜੇ ਤੇ ਚੜਨ ਦਾ। ਕਹਿੰਦੇ ਕਦੋਂ ਘੋੜਾ ਆਏਗਾ ਤੇ ਘੋੜੇ ਤੇ ਸਵਾਰ ਹੋ ਕੇ ਅਸੀਂ ਸ਼ਿਕਾਰ ਖੇਡਣ ਜਾਵਾਂਗੇ।
ਵਿਖੇ ਠੋਰ ਲਖਨੌਰ ਚਗੋਦ,
ਲਖਨੌਰ ਦੇ ਚਾਰੇ ਪਾਸੇ ਦੂਰ ਦੂਰ ਵੇਖ ਕੇ ਆਵਾਂਗੇ ਵੀ ਕਿਸ ਤਰ੍ਹਾਂ ਦਾ ਇਲਾਕਾ ਹੈ।
ਜਡੇ ਕਿਕਾਨ ਕੁਦਾਏ ਸਮੋਦ,
ਕਿਕਾਨ ਤੇ ਘੋੜੇ ਤੇ ਸਵਾਰ ਹੋ ਕੇ ਮੋਦ ਸਹਿਤ ਖੁਸ਼ੀ ਸਹਿਤ ਘੋੜੇ ਨੂੰ ਕੁਦਾਵਾਂਗੇ ਭਜਾਵਾਂਗੇ।
ਪੂਜੈ ਮਾਤਲ ਕੋ ਬੋ ਬਾਰੇ,
ਕਈ ਵਾਰ ਕਲਗੀਧਰ ਜੀ ਮਾਤਾ ਜੀ ਹੁਣਾਂ ਕੋਲ ਬੈਠੇ ਪੁੱਛਦੇ ਨੇ
ਕਬ ਆਵੇਂ ਮਾਤੁਲ ਹਿਤਕਾਰੀ।
ਮਾਤਾ ਜੀ ਮਾਮਾ ਜੀ ਆਏ ਨੀ, ਸੁਨੇਹਾ ਭੇਜਿਆਂ ਨੂੰ ਕਈ ਦਿਨ ਹੋ ਗਏ ਨੇ, ਕਦੋਂ ਆਉਣਗੇ ਮਾਮਾ ਜੀ? ਗੁਰੂ ਕਲਗੀਧਰ ਮਾਤਾ ਗੁਜਰੀ ਜੀ ਹੋਣਾ ਨੂੰ ਬੜੇ ਉਤਾਵਲੇ ਜੇ ਹੋ ਕੇ ਕਹਿੰਦੇ ਕਦੋਂ ਆਉਣਗੇ ਮਾਮਾ ਜੀ, ਹਾਲੇ ਤੱਕ ਆਏ ਨਹੀਂ।
ਸੁਣ ਦਿਨ ਗਿਣੈ ਜਨਨੀ ਪਰਚਾਵੈ।
ਸੁਣ ਕੇ ਮਾਤਾ ਜੀ ਦਿਨ ਗਿਣਨ ਲੱਗ ਪਏ ਵੀ ਅੱਜ ਇੰਨੇ ਦਿਨ ਹੋ ਗਏ ਨੇ ਸੁਨੇਹਾ ਭੇਜਿਆ, ਉਹ ਤਿਆਰੀ ਕਰਦੇ ਹੋਣਗੇ, ਹੁਣ ਇੰਨੇ ਦਿਨਾਂ ਚ ਵਾਪਸ ਆਉਣਗੇ। ਏਦਾਂ ਦਿਨ ਗਿਣਦੇ ਆ ਨਾ ਮਾਤਾ ਜੀ ਕਲਗੀਧਰ ਜੀ ਨੂੰ ਸਮਝਾਉਂਦੇ ਤੇ ਗੱਲਾਂ ਵਿਚ ਪਰਚਾ ਲੈਂਦੇ ਨੇ। ਕਹਿੰਦੇ ਨੇ ਮਾਤਾ ਜੀ ਪੁੱਤਰ ਜੀ ਵੀ ਉਥੋਂ ਸਾਗ ਸਮਾਨ ਸਾਰਾ ਇਕੱਠਾ ਕਰਕੇ ਲਿਆਉਣਾ, ਸਵਾਰੀਆਂ ਲਿਆਉਣੀਆਂ ਨੇ, ਦਾਸੀਆਂ ਦਾਸ ਨਾਲ ਲੈ ਕੇ ਆਉਣੇ ਨੇ, ਉਹਦੇ ਵਾਸਤੇ ਤਿਆਰੀ ਲਈ ਕੁਝ ਸਮਾਂ ਲੱਗਦਾ। ਏਦਾਂ ਮਾਤਾ ਜੀ ਨੇ ਕਹਿ ਕੇ ਗੁਰੂ ਕਲਗੀਧਰ ਜੀ ਨੂੰ ਪਰਚਾ ਲੈਣਾ।
ਹਿਤ ਤੁਮਰੇ ਸੁੰਦਰ ਕਰਵਾਏ।
ਪੁੱਤਰ ਜੀ ਤੁਹਾਡੇ ਵਾਸਤੇ ਬੜਾ ਵਧੀਆ ਘੋੜਾ ਲਿਆਉਣਾ ਤੁਹਾਡੇ ਮਾਮਾ ਜੀ ਨੇ।
ਬਸਤਰ ਸ਼ਸਤਰਿਆਂ ਨੇ ਸਮਦਾਏ।
ਤੁਹਾਡੇ ਲਈ ਸੋਹਣੇ ਜੇ ਬਸਤਰ, ਸੋਹਣੇ ਜੇ ਸ਼ਸਤਰ ਉਹ ਵੀ ਲੈ ਕੇ ਆਉਣਗੇ। ਤੁਸੀਂ ਬਾਦਸ਼ਾਹੀ ਠਾਠ ਨਾਲ ਜਾਣਾ ਸ੍ਰੀ ਅਨੰਦਪੁਰ ਸਾਹਿਬ, ਇੱਥੋਂ ਜਦੋਂ ਲਖਨੌਰ ਤੋਂ ਜਾਣਾ ਹੈ।
ਅਬਨੇ ਬਿਲਵ ਆਜ ਕਹਿ ਕਾਲੇ ਪਹੁੰਚੇ ਲਖੋ ਸੋ ਆਏ ਉਤਾਲੇ।
ਬਸ ਹੁਣ ਦੇਰੀ ਨਹੀਂ ਲੱਗਣੀ, ਅੱਜ ਕੱਲ ਤੁਹਾਡੇ ਮਾਮਾ ਜੀ ਆਏ ਸਮਝੋ, ਹੋ ਸਕਦਾ ਰਸਤੇ ਚ ਹੀ ਹੋਣ, ਅੱਜ ਕੱਲ ਦੇ ਵਿੱਚ ਤੁਹਾਡੇ ਮਾਮਾ ਜੀ ਆਏ ਸਮਝੋ, ਇੱਥੇ ਆ ਹੀ ਪਹੁੰਚੇ ਨੇ।
ਇਮ ਪ੍ਰਤੀਕ ਤੇ ਚੱਲ ਕਰ ਆਇਓ।
ਇਹ ਤਾਂ ਉਡੀਕ ਕਰਦਿਆਂ ਕਰਦਿਆਂ ਕੁਝ ਦਿਨ ਬੀਤੇ ਨੇ ਤੇ ਆਖਰਕਾਰ ਮਾਮਾ ਕਿਰਪਾਲ ਚੰਦ ਜੀ ਸਾਰਾ ਸਾਜ ਬਾਜ ਲੈ ਕੇ, ਸਮਾਨ ਲੈ ਕੇ ਗੁਰੂ ਘਰ ਲਖਨੌਰ ਸਾਹਿਬ ਆ ਪਹੁੰਚੇ।
ਵਸਤ ਸਕਲ ਗੁਰ ਕੋ ਲਿਆਇਓ।
ਸਤਿਗੁਰਾਂ ਵਾਸਤੇ ਸਾਰੀਆਂ ਵਸਤੂਆਂ, ਬੜਾ ਸੋਹਣਾ ਘੋੜਾ ਸ਼ਿੰਗਾਰਿਆ ਹੋਇਆ, ਮਹਾਰਾਜ ਜੀ ਵਾਸਤੇ ਬੜੇ ਸੋਹਣੇ ਸ਼ਸਤਰ, ਬੜੀ ਸੋਹਣੀ ਕਲਗੀ, ਜਿਗਾ, ਦਸਤਾਰ, ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਸੋਹਣਾ ਸਾਜ ਬਾਜ ਉਹ ਲੈ ਕੇ ਆਏ ਨੇ।
ਉਤਰ ਤੁਰੰਗ ਤੇ ਬੰਧਨ ਠਾਨੇ ਜੁਗ ਮਾਤਨ ਕੋ ਨਮੋ ਬਖਾਨੇ।
ਮਾਮਾ ਕਿਰਪਾਲ ਚੰਦ ਜੀ ਘੋੜੇ ਤੋਂ ਲੱਥੇ ਤੇ ਲੱਥ ਕੇ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਨੂੰ ਮੱਥਾ ਟੇਕੇ। ਭਾਵੇਂ ਰਿਸ਼ਤੇ ਚ ਭਾਣਜੇ ਸੀ ਪਰ ਮਾਮਾ ਕਿਰਪਾਲ ਚੰਦ ਜੀ ਨੇ ਕਦੇ ਦੁਨਿਆਵੀ ਰਿਸ਼ਤਾ ਨਹੀਂ ਚਿਤਾਰਿਆ। ਹੱਥ ਜੋੜ ਕੇ ਜਦੋਂ ਮਿਲਦੇ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਦੇ ਸਨ। ਮੱਥਾ ਟੇਕਿਆ ਦਸਮੇਸ਼ ਨੂੰ, ਫਿਰ ਦੋਨਾਂ ਮਾਤਾਵਾਂ ਨੂੰ ਜਾ ਕੇ ਨਮਸਕਾਰ ਕੀਤੀ।
ਮੁਦਤ ਗੁਰੂ ਮਾਤਲ ਕੋ ਮਿਲੇ।
ਕਲਗੀਧਰ ਜੀ ਆਪਣੇ ਮਾਮਾ ਕਿਰਪਾਲ ਚੰਦ ਜੀ ਨੂੰ ਕਾਫੀ ਸਮੇਂ ਬਾਅਦ ਮਿਲ ਰਹੇ ਸੀ, ਬੜੇ ਚਾਓ ਨਾਲ ਬੜੀ ਖੁਸ਼ੀ ਨਾਲ ਮਿਲੇ, ਕਿਉਂਕਿ ਬਚਪਨ ਵਿੱਚ ਪਲੇ ਹੀ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਚ ਪਲੇ ਸੀ ਗੁਰੂ ਕਲਗੀਧਰ ਜੀ ਪਟਨਾ ਸਾਹਿਬ, ਤੇ ਬੜੇ ਚਾਓ ਨਾਲ ਬੜੀ ਖੁਸ਼ੀ ਨਾਲ ਆਪਣੇ ਮਾਮੇ ਨੂੰ ਮਿਲੇ।
ਬੂਝ ਅਨੰਦਪੁਰ ਕੀ ਸੁਧ ਭਲੇ।
ਅਨੰਦਪੁਰ ਸਾਹਿਬ ਦੀ ਖਬਰ ਪੁੱਛਦੇ ਨੇ ਮਾਮਾ ਕਿਰਪਾਲ ਚੰਦ ਜੀ ਨੂੰ।
ਪਿਤ ਕੋ ਹੁਕਮ ਭਇਓ ਤੈ ਜਾਣੇ।
ਆਖਿਆ ਪਿਤਾ ਜੀ ਦਾ ਹੁਕਮ ਹੋ ਗਿਆ ਮਾਮਾ ਜੀ ਕਿ ਅਸੀਂ ਹੁਣ ਅਨੰਦਪੁਰ ਸਾਹਿਬ ਜਾਈਏ, ਅਸੀਂ ਹੁਣ ਅਨੰਦਪੁਰ ਸਾਹਿਬ ਚੱਲੀਏ।
ਪਿਤਕ ਦਿਵਸ ਮੂੰਹ ਕਰੈ ਪਿਆਨੇ।
ਦੱਸੋ ਹੁਣ ਆਪਾਂ ਕਦੋਂ ਜਾਣਾ ਇੱਥੋਂ, ਕਦੋਂ ਲਖਨੌਰ ਸਾਹਿਬ ਤੋਂ ਕਿੰਨੇ ਕੁ ਦਿਨਾਂ ਚ ਚੱਲਾਂਗੇ?
ਇਸੀ ਹੇਤ ਬੁਲਵਾਏ ਸੋ ਤੋਏ।
ਇਸੇ ਵਾਸਤੇ ਤੁਹਾਨੂੰ ਅਸੀਂ ਇੱਥੇ ਸੱਦਿਆ, ਇੱਥੇ ਬੁਲਾਇਆ ਹੈ।
ਦੇਸ਼ ਅਬਲਾਖਾ ਮੋਏ।
ਮੇਰੇ ਮਨ ਚ ਬੜੀ ਅਬਲਾਖ ਹੈ ਕਿ ਅਸੀਂ ਆਪਣੇ ਪਿਤਾ ਦਾ ਵਸਾਇਆ ਨਗਰ ਅਨੰਦਪੁਰ ਸਾਹਿਬ ਵੇਖੀਏ, ਮੇਰੇ ਮਨ ਦੀ ਬੜੀ ਇੱਛਾ ਹੈ।
ਕਯੋ ਕਿਰਪਾਲ ਕਿਰਪਾਲਾ ਸੰਗ।
ਮਾਮਾ ਕਿਰਪਾਲ ਚੰਦ ਜੀ ਉਸ ਵੇਲੇ ਕਿਰਪਾਲੂ ਸਤਿਗੁਰਾਂ ਨੂੰ ਕਹਿਣ ਲੱਗੇ,
ਪਰਤੇ ਵੱਡੇ ਗੁਰੂ ਕਿਸ ਰੰਗ।
ਵੇਖੋ ਕਲਗੀਧਰ ਜੀ, ਵੱਡੇ ਸਤਿਗੁਰੂ ਜੀ ਕੀ ਵਰ ਰੰਗ ਵਰਤਾ ਰਹੇ, ਤੁਹਾਡੇ ਪਿਤਾ ਜੀ ਨੌਵੇਂ ਪਾਤਸ਼ਾਹ ਵੱਡੇ ਸਤਿਗੁਰੂ ਉਹ ਕਿਸ ਤਰ੍ਹਾਂ ਦੀ ਖੇਡ ਵਰਤਾ ਰਹੇ ਨੇ।
ਹਮ ਸਭੀ ਅਨਕੋ ਤਜ ਕਰ ਗਏ।
ਦੇਖੋ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ, ਸਾਡਾ ਉਹਨਾਂ ਖਿਆਲ ਨਹੀਂ ਕੀਤਾ, ਸਾਨੂੰ ਸਾਰਿਆਂ ਨੂੰ ਛੱਡ ਕੇ ਤੱਜ ਕੇ ਕੱਲੇ ਚਲੇ ਗਏ।
ਕੈਦ ਤੁਰਕ ਕੀ ਪ੍ਰਾਪਤ ਭਏ।
ਜਾ ਕੇ ਉਸ ਤੁਰਕ ਨਰੰਗੇ ਦੀ ਕੈਦ ਵਿੱਚ ਕੈਦੀ ਹੋ ਗਏ ਨੇ।
ਮਹਾ ਦੁਸ਼ਟ ਇਹ ਨੋ ਰੰਗ ਪਾਪੀ ਪ੍ਰਭ ਸੰਤਨ ਕੋ ਕੁਟਲ ਪ੍ਰਤਾਪੇ।
ਮਹਾਰਾਜ ਨਰੰਗਾ ਬੜਾ ਪਾਪੀ ਹੈ, ਬੜਾ ਅਪਰਾਧੀ ਹੈ, ਮਹਾਂਪੁਰਖਾਂ ਸੰਤਾਂ ਸਾਧੂਆਂ ਨੂੰ ਦੁੱਖ ਦੇਣ ਵਾਲਾ ਹੈ, ਬੜੇ ਬੜੇ ਮਹਾਂਪੁਰਖਾਂ ਫਕੀਰਾਂ ਨੂੰ ਇਸ ਪਾਪੀ ਨੇ ਦੁੱਖ ਦਿੱਤਾ ਹੈ।
ਹਮ ਕਿਸੂ ਕੋ ਭੇਦ ਨਾ ਦੀਨਾ ਉਚਕ ਪੰਥ ਆਗਰੋ ਲੀਨਾ।
ਪਤਾ ਨੀ ਨੌਵੇਂ ਪਾਤਸ਼ਾਹ ਦੀ ਕੀ ਲੀਲਾ ਸੀ, ਸਾਨੂੰ ਕਿਸੇ ਨੂੰ ਉਹਨਾਂ ਨੇ ਭੇਦ ਨਹੀਂ ਦਿੱਤਾ। ਪਹਿਲਾਂ ਸਾਡੇ ਕੋਲੋਂ ਆਨੰਦਪੁਰ ਸਾਹਿਬ ਤੋਂ ਚਲੇ ਗਏ, ਕੁਝ ਸਮਾਂ ਬਹਾਦਰਗੜ੍ਹ ਰਹੇ, ਚੁਮਾਸਾ ਕੱਟਿਆ, ਉੱਥੋਂ ਪਤਾ ਨੀ ਕਿਹੜੇ ਸਮੇਂ ਆਗਰੇ ਨੂੰ ਚਲੇ ਗਏ, ਕਿਹੜੇ ਸਮੇਂ ਆਗਰੇ ਨੂੰ ਨਿਕਲ ਕੇ ਚਲੇ ਗਏ।
ਜੇ ਤੁਰ ਕੇਸ਼ਰ ਕਰਤ ਖੁਟਾਏ ਜੰਗਲ ਦੇ ਸਿੱਖ ਸਮਝਾਏ।
ਮਹਾਰਾਜ ਜੀ ਨੂੰ ਜੇ ਪਤਾ ਸੀ ਕਿ ਨੁਰੰਗੇ ਨੇ ਖੋਟਾ ਕੰਮ ਕਰਨਾ, ਖੁਟਾਈ ਕਰ ਰਿਹਾ, ਤੇ ਗੁਰੂ ਸਾਹਿਬ ਨੂੰ ਉਧਰ ਜਾਣਾ ਹੀ ਨਹੀਂ ਸੀ ਚਾਹੀਦਾ। ਜੰਗਲ ਦੇਸ਼, ਜਿਹੜਾ ਮਾਲਵੇ ਦਾ ਇਲਾਕਾ, ਇਹਨੂੰ ਜੰਗਲ ਦੇਸ਼ ਕਹਿੰਦੇ ਸੀ ਪਹਿਲਾਂ। ਇਹ ਜਿਹੜਾ ਜੰਗਲ ਦਾ ਦੇਸ਼ ਹੈ, ਉਹਦੇ ਵਿੱਚ ਕਿੰਨੇ ਸਿੱਖ ਨੇ, ਕਿੰਨੀ ਸਿੱਖੀ ਸੇਵਕੀ ਹੈ।
ਯਹਾਂ ਨਾ ਬਸ ਦੁਸ਼ਟਨ ਕੋ ਕੋਏ।
ਜੇ ਗੁਰੂ ਜੀ ਜੰਗਲ ਦੇਸ਼ ਨੂੰ ਵੀ ਚਲੇ ਜਾਂਦੇ ਤੇ ਉੱਥੇ ਉਹਨਾਂ ਦੁਸ਼ਟਾਂ ਦਾ ਕੋਈ ਵੱਸ ਨਹੀਂ ਸੀ ਚੱਲਣਾ। ਨੁਰੰਗੇ ਦੀਆਂ ਫੌਜਾਂ ਉਸ ਜੰਗਲ ਦੇਸ਼ ਵਿੱਚ ਆਉਣ ਤੋਂ ਡਰਦੀਆਂ ਨੇ, ਉਹਨਾਂ ਨੇ ਉੱਥੇ ਨਹੀਂ ਸੀ ਪਹੁੰਚਣਾ।
ਸੁਖ ਤੋਂ ਬਾਸ ਤਿਨੋ ਮੋਏ।
ਸੁਖ ਦੇ ਨਾਲ ਗੁਰੂ ਸਾਹਿਬ ਨੇ ਜੰਗਲ ਦੇ ਇਲਾਕੇ ਵਿੱਚ ਵਿਚਰਨਾ, ਜਿੰਨੀ ਦੇਰ ਮਰਜ਼ੀ ਉੱਥੇ ਰਹੀ ਜਾਂਦੇ, ਨਿਵਾਸ ਕਰੀ ਜਾਂਦੇ।
ਕਹਾਂ ਜਾਣ ਕਰ ਗੁਰੂ ਪ੍ਰਵੀਨ।
ਪਤਾ ਨੀ ਗੁਰੂ ਸਾਹਿਬ ਨੇ ਕੀ ਜਾਣਿਆ, ਮਨ ਵਿੱਚ ਕੀ ਸੋਚਿਆ ਹੈ।
ਬੰਧਨ ਵਿਖੇ ਜਾਏ ਤਨ ਦੀਨ।
ਜਾ ਕੇ ਬਾਦਸ਼ਾਹ ਦੇ ਬੰਧਨ ਵਿੱਚ ਆਪ ਪਏ ਨੇ, ਨਾਲੇ ਆਪ ਜਾ ਕੇ ਬਾਦਸ਼ਾਹ ਦੇ ਕੋਲ ਕੈਦ ਹੋਏ ਨੇ।
ਸੁਣ ਸਚਿੰਤ ਬਚ ਸਾਹਿਬ ਬੋਲੇ, ਕਰਨ ਕਰਾਮਨ ਪ੍ਰਭੂ ਅਡੋਲੇ।
ਜਦੋਂ ਮਾਮਾ ਕਿਰਪਾਲ ਚੰਦ ਨੇ ਬੇਨਤੀਆਂ ਕੀਤੀਆਂ ਨਾ, ਤੇ ਸੁਣ ਕੇ ਅੱਗੋਂ ਕਿਰਪਾਲੂ ਦਿਆਲੂ ਗੁਰੂ ਕਲਗੀਧਰ ਜੀ ਬੋਲੇ, ਮਹਾਰਾਜ ਜੀ ਕਹਿਣ ਲੱਗੇ, ਮਾਮਾ ਜੀ ਸਾਡੇ ਪਿਤਾ ਜੀ ਕਰਨ ਤੇ ਕਰਾਉਣ ਵਾਲੇ ਮਾਲਕ ਆਪ ਨੇ, ਉਹ ਕਰਨ ਵਾਲੇ ਵੀ ਨੇ ਤੇ ਕਰਾਉਣ ਵਾਲੇ ਵੀ ਆਪ ਨੇ, ਇਸ ਕਰਕੇ ਅਡੋਲ ਨੇ ਸਾਡੇ ਪ੍ਰਭੂ ਜੀ।
ਦਿਨੇਤ ਕਰਨ ਮਨੋਰਥ ਕੰਨੇ।
ਉਹਨਾਂ ਵਾਸਤੇ ਆਪਣੇ ਮਨ ਚ ਸੋਚਣਾ, ਉਹਨਾਂ ਵਾਸਤੇ ਆਪਣੇ ਮਨ ਚ ਕਈ ਮਨੋਰਥ ਕਰਨੇ।
ਹਮ ਤੁਮ ਸੋ ਇਹ ਨਾ ਇਹਨਾਂ ਬਨੇ।
ਨਾ ਸਾਨੂੰ ਯੋਗ ਹੈ ਤੇ ਨਾ ਤੁਹਾਨੂੰ ਯੋਗ ਹੈ। ਉਹਨਾਂ ਵਾਸਤੇ ਮਨ ਚ ਸੋਚਣਾ ਵੀ ਏਦਾਂ ਨੀ, ਏਦਾਂ ਕਰਨਾ ਚਾਹੀਦਾ ਸੀ ਉਹਨਾਂ ਨੂੰ, ਏਦਾਂ ਦੇ ਖਿਆਲ ਆਪਾਂ ਨੂੰ ਨਹੀਂ ਕਰਨੇ ਚਾਹੀਦੇ।
ਹੁਣ ਹਰ ਕੋ ਕਰ ਬਣਾਏ।
ਉਹ ਤਾਂ ਹੋਣੀ ਜਿਹੜੀ ਆ ਉਹਨੂੰ ਬਣਾ ਰਹੇ ਨੇ, ਆਪ ਬਣਾਉਣ ਵਾਲੇ ਨੇ ਹੋਣੀ ਨੂੰ।
ਕਰੇ ਤੋਂ ਹਾਰ ਹੋਏ ਜਾਏ।
ਉਹਨਾਂ ਨੇ ਜੋ ਕਰਨਾ ਹੈ ਉਹੀ ਹੋਣੀ ਬਣ ਜਾਣੀ ਹੈ। ਨੌਵੇਂ ਪਾਤਸ਼ਾਹ ਦੀ ਆਪਣੀ ਲੀਲਾ ਹੈ।
ਸਕਲ ਕਲਾ ਸਮਰੱਥ ਸੁਖ ਦਾਤੇ, ਭੂਤ ਭਵਿਖਤ ਕੇ ਸਭ ਗਿਆਤੇ।
ਨੌਵੇਂ ਪਾਤਸ਼ਾਹ ਸਰਬ ਕਲਾ ਸਮਰੱਥ ਸੁਖ ਦਾਤੇ ਨੇ, ਭੂਤਕਾਲ ਤੇ ਭਵਿੱਖਤ ਦੇ ਗਿਆਤਾ ਨੇ, ਉਹਨਾਂ ਨੂੰ ਪਤਾ ਤਿੰਨਾਂ ਕਾਲਾਂ ਵਿੱਚ ਕੀ ਵਰਤਣਾ ਹੈ।
ਜਿਨ ਕੋ ਕਹਿਓ ਮਨ ਬੋ ਭਲੇ।
ਉਹਨਾਂ ਦਾ ਕਹਿਣਾ ਸਾਨੂੰ ਸਤ ਕਰਕੇ ਮੰਨਣਾ ਚਾਹੀਦਾ, ਜੋ ਕਹਿੰਦੇ ਨੇ ਉਹ ਸਾਨੂੰ ਕਬੂਲ ਕਰਨਾ ਚਾਹੀਦਾ।
ਸੋ ਪ੍ਰਸਾਨੇ ਅਨਸਾਰੀ ਚਲੇ।
ਉਹਨਾਂ ਦੇ ਅਨੁਸਾਰੀ ਹੋ ਕੇ ਪ੍ਰਸੰਨ ਹੋ ਕੇ ਚੱਲਣਾ ਚਾਹੀਦਾ।
ਮਰਜੀ ਦੇਖਣ ਕੇ ਹਮ ਗੁਰ ਜੀ, ਨਿਜ ਕਾਰਜ ਕੀ ਕੀਜੈ ਅਰਜ਼ੇ।
ਅਸੀਂ ਤਾਂ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਚੱਲਣ ਵਾਲੇ ਗਰਜ਼ਮੰਦ ਹਾਂ, ਤੇ ਅਸੀਂ ਜੇ ਆਪਣਾ ਕੋਈ ਕਾਰਜ ਹੈ ਉਹਦੇ ਵਾਸਤੇ ਉਹਨਾਂ ਅੱਗੇ ਬੇਨਤੀ ਕਰ ਸਕਦੇ ਹਾਂ, ਅਰਜ਼ ਕਰ ਸਕਦੇ ਹਾਂ।
ਸਰਬ ਗਿਆਨ ਕੇ ਕਰਤਬ ਮਾਹੇ।
ਜਿਨ੍ਹਾਂ ਨੂੰ ਸਭ ਦਾ ਗਿਆਨ ਹੈ ਉਹਨਾਂ ਦੇ ਕਰਤਵ ਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੀ ਤਰਕ ਕਰੀਏ।
ਮਤਵੰਤ ਤਰਕਤ ਕਬ ਨਾਏ।
ਸਿਆਣਿਆਂ ਦੀ ਗੱਲ ਨਹੀਂ ਹੈ ਕਿ ਉਹਨਾਂ ਦੀ ਕਰਤੱਵ ਵਿੱਚ, ਕਿਉਂਕਿ ਉਹ ਗਿਆਨਵਾਨ ਨੇ, ਸਭ ਕੁਝ ਜਾਣਦੇ ਨੇ, ਉਹਨਾਂ ਦੇ ਕਿਸੇ ਗਿਆਨ ਵਾਲੇ ਕੰਮ ਚ ਅਸੀਂ ਕੋਈ ਤਰਕ ਕਰੀਏ, ਇਹ ਸਾਡੀ ਸਿਆਣਪ ਨਹੀਂ ਹੈ।
ਇਹ ਸਮਝੋ ਚਿਤ ਚਿੰਤ ਬਿਸਾਰੋ।
ਇਹ ਆਪਣੇ ਮਨ ਚ ਸਮਝੋ ਮਾਮਾ ਜੀ, ਔਰ ਚਿੰਤਾ ਛੱਡ ਦਿਓ।
ਕਰਿਓ ਹੁਕਮ ਕੋ ਨਿਸ਼ਚੈ ਧਾਰੋ।
ਉਹਨਾਂ ਨੇ ਜੋ ਹੁਕਮ ਕੀਤਾ ਉਹ ਮੰਨੋ। ਉਹਨਾਂ ਦਾ ਹੁਕਮ ਹੈ ਵੀ ਹੁਣ ਅਸੀਂ ਆਨੰਦਪੁਰ ਸਾਹਿਬ ਜਾਣਾ, ਇਹ ਉਹਨਾਂ ਦਾ ਹੁਕਮ ਹੈ, ਉਹਨਾਂ ਦਾ ਹੁਕਮ ਹੁਣ ਮੰਨੋ।
ਜੁਗ ਮਾਤਨ ਕੇ ਸਹਿਤ ਕਿਰਪਾਲ, ਉਪਦੇਸ਼ਿਓ ਗੁਰੂ ਕਿਰਪਾਲ।
ਉਹਨਾਂ ਮਾਤਾਵਾਂ ਸਹਿਤ ਮਾਮਾ ਕਿਰਪਾਲ ਚੰਦ ਜੀ ਨੂੰ ਗੁਰੂ ਕਲਗੀਧਰ ਜੀ ਨੇ ਉਪਦੇਸ਼ ਦਿੱਤਾ।
ਚਿਤ ਵਿਚਾਰ ਕਰ ਜਾਨੀ ਸਾਰੇ,
ਸਾਰੀ ਵਿਚਾਰ ਚਿਤ ਚ ਕਰਕੇ ਜਾਣ ਲਈ।
ਸੁਮਤ ਸਹਿਤ ਸ਼ੁਭ ਗਿਰਾ ਉਚਾਰੇ।
ਕਲਗੀਧਰ ਜੀ ਨੇ ਜੋ ਬਚਨ ਕਹੇ ਨੇ ਬਿਲਕੁਲ ਸਿਆਣਪ ਵਾਲੇ ਬਚਨ ਕਹੇ ਨੇ।
ਖਾਨ ਪਾਨ ਕਰ ਸੁਖ ਸੋ ਸੋਏ।
ਮਾਮਾ ਕਿਰਪਾਲ ਚੰਦ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ, ਰਾਤ ਦਾ ਸਾਰਾ ਸਮਾਂ ਸੀ ਸੁੱਖ ਨਾਲ ਬਿਰਾਜੇ ਨੇ
ਨਿਸ਼ਾ ਬੀਤੀ ਤਬ ਜਾਗ ਨੋਏ
ਰਾਤ ਬਤੀਤ ਹੋਈ ਤੇ ਅੰਮ੍ਰਿਤ ਵੇਲੇ ਜਾਗੇ ਹਨ
ਸੋਚ ਇਸ਼ਨਾਨ ਥਾਨ ਕਰ
ਇਸ਼ਨਾਨ ਕੀਤਾ ਹੁਣ ਕਲਗੀ ਧਰ ਨੂੰ ਚਾਹੋ ਹੈ ਵੀ ਅਸੀਂ ਘੋੜੇ ਤੇ ਚੜ੍ਹਨਾ ਅੱਜ ਨਵਾਂ ਘੋੜਾ ਆਇਆ ਸਾਡੇ ਵਾਸਤੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ
ਡੁੱਬੋ ਸਤਿਗੁਰ ਬਾਂਚੇ
ਘੋੜੇ ਤੇ ਚੜ੍ਹਨ ਦਾ ਸ਼ੌਂਕ ਆ ਵੀ ਘੋੜੇ ਤੇ ਚੜ੍ਹ ਕੇ ਅਸੀਂ ਹੁਣ ਸੈਰ ਕਰੀਏ ਲਖਨੌਰ ਦੇ ਚਾਰੇ ਪਾਸੇ ਘੁੰਮ ਕੇ ਵੇਖ ਕੇ ਆਈਏ ਬਾਜਾਂ ਵਾਲੇ ਪ੍ਰੀਤਮ ਦੇ ਮਨ ਚ ਜਿਹੜਾ ਚਾਹੋ ਹੈ ਘੋੜ ਸਵਾਰੀ ਕਰਨ ਦਾ ਤਾਂ ਹੀ ਤਾਂ ਮਹਾਰਾਜ ਜੀ ਨੇ ਖਾਲਸੇ ਵਾਸਤੇ ਵੀ ਕਿਹਾ ਖਾਲਸਾ ਸੋਜੋ ਚੜ੍ਹੈ ਤੁਰੰਗ ਮਹਾਰਾਜ ਜੀ ਕਹਿੰਦੇ ਖਾਲਸਾ ਉਹ ਜਿਹੜਾ ਘੋੜ ਸਵਾਰੀ ਵੀ ਕਰਨੀ ਜਾਣਦਾ ਹੋਵੇ ਘੋੜੇ ਦੀ ਕਾਠੀ ਤੇ ਰਹਿਣਾ ਵੀ ਜਾਣਦਾ ਹੋਵੇ ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਆਪ ਘੋੜੇ ਤੇ ਚੜ੍ਹ ਕੇ ਸ੍ਰੀ ਲਖਨੌਰ ਸਾਹਿਬ ਦੇ ਇਲਾਕੇ ਦੀ ਸੈਰ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।